ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਤਖਤ ਚਬਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਸਰਬ ਸਾਂਝੇ ਮੁੱਖ ਵਾਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਫਰਮਾਨ ਦੀ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਦੂਰੋਂ ਨੇੜਿਓਂ ਚੱਲ ਕਰਕੇ ਆਪ ਸਰਬੱਤ ਸੰਗਤਾਂ ਜਿੱਥੇ ਇੱਥੇ ਬੈਠ ਕੇ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮਾਂ ਰਾਹੀਂ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਨਾਲ ਜੁੜ ਕਰਕੇ ਦੀਨ ਦੁਨੀਆਂ ਦੇ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਤਰੁੱਠ ਕੇ ਜੋ ਪਾਵਨ ਮੁੱਖ ਵਾਕ ਬਖਸ਼ੇ ਹੈ, ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 685 ਤੋਂ ਇਹ ਪਾਵਨ ਪਵਿੱਤਰ ਸ਼ਬਦ ਪ੍ਰਾਰੰਭ ਹੁੰਦਾ ਹੈ। 686 ਤੱਕ ਇਹ ਪਵਿੱਤਰ ਪਾਵਨ ਸ਼ਬਦ ਚੱਲਦਾ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਾਰੰਭਤਾ ਦੇ ਵਿੱਚ ਗੁਰੂ ਨੂੰ ਸਮੁੰਦਰ ਦੇ ਨਾਲ ਤੁਲਤਾ ਦਿੱਤੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਜਿਸ ਤਰ੍ਹਾਂ ਸਮੁੰਦਰ ਦੇ ਕੋਲ ਬੇਅੰਤ ਕੀਮਤੀ ਹੀਰੇ ਮੋਤੀ ਰਤਨ ਜਵਾਹਰ ਆਦਿਕ ਹੁੰਦੇ ਹੈ, ਇਸੇ ਤਰ੍ਹਾਂ ਜਿਹੜਾ ਗੁਰੂ ਰੂਪੀ ਸਮੁੰਦਰ ਹੈ, ਗੁਰੂ ਦੇ ਵਿੱਚ ਸ਼ੁਭ ਗੁਣਾਂ ਰੂਪੀ ਹੀਰੇ ਜਵਾਹਰਾਤ ਰਤਨ ਆਦਿਕ ਹਨ। ਜਿਸ ਤਰ੍ਹਾਂ ਹੰਸ ਆ ਕਰਕੇ ਮੋਤੀਆਂ ਦਾ ਚੋਗਾ ਚੁਗਦਾ ਹੈ, ਹੰਸ ਕੋਈ ਹੋਰ ਡੱਡੀਆਂ ਮੱਛੀਆਂ ਨਹੀਂ ਖਾਂਦਾ, ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਸੁਭ ਗੁਣਾਂ ਦੇ ਰਤਨਾ ਰੂਪੀ ਖੁਰਾਕ ਖਾਂਦਾ ਹੈ, ਪਰ ਜਿਹੜਾ ਬਗਲਾ ਹੰਸ ਦਾ ਲਿਬਾਸ ਪਾ ਕਰਕੇ, ਜਿਸ ਦਾ ਸਰੀਰ ਹੰਸ ਵਰਗਾ, ਪਹਿਰਾਵਾ ਹੰਸ ਵਰਗਾ, ਰੰਗ ਰੂਪ ਹੰਸ ਵਰਗਾ, ਬੜਾ ਨੇਤਰਾਂ ਨੂੰ ਬੰਦ ਕਰਕੇ ਸਮਾਧ ਵੀ ਲਾਉਂਦਾ ਹੈ, ਪਰ ਜਿਸ ਵੇਲੇ ਉਹ ਚੋਗਾ ਚੁੱਕਦਾ ਉਦੋਂ ਪਤਾ ਲੱਗ ਜਾਂਦਾ ਵੀ ਇਹ ਹੰਸ ਨਹੀਂ ਹੈ ਤਾਂ ਬਗਲਾ ਹੈ। ਇਸੇ ਤਰ੍ਹਾਂ ਜਿਹੜਾ ਹੰਸ ਹੈ ਉਹ ਆਪ ਤੋਂ ਨੀਵੇਂ ਦੀ ਸੰਗਤ, ਔਗਣਾਂ ਵਾਲੇ ਦੀ ਸੰਗਤ ਨਹੀਂ ਕਰਦਾ, ਪਰ ਜਿਹੜਾ ਬਗਲਾ ਹੈ ਉਹਨੂੰ ਕਾਂ ਦੀ ਸੰਗਤ ਹੈ। ਕਾਂ ਨੇ ਹਮੇਸ਼ਾ ਬਿਸਟਾ ਹੀ ਖਾਣੀ ਹੈ, ਗੰਦਗੀ ਮੁੱਖ ਚ ਪਾਉਣੀ ਹੈ, ਉਹਦੇ ਕੁਸੰਗ ਕਰਕੇ ਜਿਹੜਾ ਬਗਲਾ ਹੈ ਉਹਦਾ ਜੀਵਨ ਵੀ ਕੁਸੰਗੀ ਕੋਲ ਹੋਣ ਕਰਕੇ ਉਹਦਾ ਜੀਵਨ ਵੀ ਪ੍ਰਿਸ਼ਟਿਆ ਜਾਂਦਾ ਹੈ। ਇੱਧਰ ਬਗਲਾ ਕੌਣ ਹੈ? ਇੱਧਰ ਮਨਮੁੱਖ ਹੈ। ਮਨਮੁੱਖ ਭਾਵੇਂ ਲਿਬਾਸ ਗੁਰਮੁਖ ਵਾਲਾ ਪਾ ਲਵੇ, ਵੇਖਣ ਨੂੰ ਪਹਿਰਾਵਾ ਰੂਪ ਗੁਰਮੁਖ ਵਾਲਾ ਲੱਗੇ, ਪਰ ਉਹਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹਦੀ ਦ੍ਰਿਸ਼ਟੀ ਵਿਕਾਰੀ ਹੁੰਦੀ ਹੈ। ਜਦੋਂ ਉਹਨੇ ਕਾਂ ਵਾਲੀ ਦ੍ਰਿਸ਼ਟੀ ਰੱਖਣੀ ਹੈ ਉਹ ਬੇਵਿਚਾਰੀ ਹੋਵੇਗਾ, ਉਹ ਪਰ ਧਾਨ ਗਾਮੀ ਹੋਵੇਗਾ। ਉਹਨੂੰ ਮਨਮੁੱਖ ਕਿਹਾ, ਜਿਸ ਤਰ੍ਹਾਂ ਕਾਂ ਨੇ ਹਮੇਸ਼ਾ ਬਿਸਟਾ ਹੀ ਖਾਣੀ ਹੈ, ਇਸੇ ਤਰ੍ਹਾਂ ਮਨਮੁੱਖ ਨੇ ਬੇਵਿਚਾਰੀ ਨੇ ਹਮੇਸ਼ਾ ਵਿਕਾਰ ਦ੍ਰਿਸ਼ਟੀ ਧਾਰਨ ਕਰਕੇ ਰੱਖਣੀ ਹੈ। ਅਤੇ ਜਿਹੜੇ ਗੁਰਮੁਖ ਨੇ ਸਤਸੰਗੀ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਭਾਵੇਂ ਇਹ ਦੇਖਣ ਨੂੰ ਗੁਰਮੁਖ ਲੱਗਦਾ ਹੈ ਪਰ ਇਹਦੇ ਅੰਦਰ ਜਿਹੜੇ ਗੁਰੂ ਦੀ ਸਿੱਖਿਆ ਹੈ ਉਹ ਧਾਰਨ ਨਹੀਂ ਕੀਤੀ ਹੋਈ। ਇਹ ਮਨਮੁੱਖ ਹੈ, ਇਹ ਬਗਲੇ ਦੀ ਨਿਆਈ ਹੈ, ਕੁਸੰਗੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਦਾ, ਮਨਮੁੱਖ ਦਾ, ਗੁਰੂ ਸਮੁੰਦਰ ਦਾ ਅਲੰਕਾਰ ਇਸ ਸ਼ਬਦ ਦੇ ਵਿੱਚ ਬੰਨ੍ਹਿਆ ਹੈ। ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰਾਰੰਭ ਤੱਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ।
ਧਨਾਸਰੀ ਰਾਗਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਬਰਵਰਿਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਆਪ ਪਰਮੇਸ਼ਵਰ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅੰਮ੍ਰਿਤਮਈ ਸ਼ਬਦ ਹੈ। ਪਾਤਸ਼ਾਹ ਨੇ ਘਰ ਦੂਜਾ ਸਰਲੇਖ ਭਾਵ ਦੂਸਰੇ ਘਰ ਸੁਲਤਾਲ ਦੇ ਵਿੱਚ ਸ਼ਬਦ ਗਾਵਣ ਦਾ ਰਾਗੀ ਸਿੰਘਾਂ ਨੂੰ ਸੰਕੇਤ ਦਿੱਤਾ ਹੈ। ਅਸ਼ਟਪਦੀਆਂ ਦਾ ਭਾਵ ਹੈ ਅੱਠ ਪਦਿਆਂ ਵਾਲਾ ਸ਼ਬਦ, ਅੱਠ ਪੌੜੀਆਂ ਵਾਲਾ। ਇਸ ਸ਼ਬਦ ਦੇ ਵਿੱਚ ਅੱਠ ਪਦੇ ਨੇ, ਇੱਕ ਪਦਾ ਰਹਾਉ ਵਾਲਾ ਹੈ, ਦੋ ਦੋ ਤੁਕਾਂ ਇੱਕ ਪਦੇ ਦੇ ਵਿੱਚ ਭਾਵ ਇੱਕ ਪੌੜੀ ਦੇ ਵਿੱਚ ਹਨ, ਭਾਵ 18 ਤੁਕਾਂ ਦਾ ਇਹ ਪਾਵਨ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪ੍ਰਾਰੰਭਤਾ ਦੇ ਵਿੱਚ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਉਚਾਰਨ ਕੀਤਾ, ਇੱਕ ਜੋ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤ ਭਾਵ ਨਾਸ ਤੋਂ ਰਹਿਤ ਗੁਰ ਪ੍ਰਸਾਦ। ਉਹ ਜੋ ਇੱਕ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਜੇ ਕੋਈ ਕਵੇ ਮੈਂ ਬਿਨਾਂ ਗੁਰੂ ਤੋਂ ਕਰ ਲਵਾਂਗਾ, ਨਹੀਂ ਹੋ ਸਕਦੀ, ਕੱਚੇ ਗੁਰੂ ਤੋਂ ਵੀ ਨਹੀਂ ਹੋ ਸਕਦੀ, ਕੇਵਲ ਪੂਰੇ ਗੁਰੂ ਤੋਂ, ਪੂਰੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੋ ਸਕਦੀ ਹੈ। ਕੋਈ ਕਹਿੰਦਾ ਕਿ ਮੈਨੂੰ ਰੱਬ ਵਿਖਾਓ, ਅਤੇ ਗੁਰਮੁਖ ਨਾਲ ਕਿਸੇ ਨਾਲ ਵੈਸਣ ਲੱਗ ਪਿਆ ਕਿ ਮੈਨੂੰ ਰੱਬ ਦਿਖਾਓ। ਉਹ ਗੁਰਮੁਖ ਜੋ ਉਹਨੇ ਉਦਾਹਰਣਾਂ ਸੁਣੀਆਂ ਸੀ, ਉਹ ਰੱਬ ਦੀ ਹੋਂਦ ਬਾਬਤ ਦਰਸਾਉਣ ਲੱਗ ਪਿਆ। ਜਿਵੇਂ ਬਾਣੀ ਦੇ ਵਿੱਚ ਸਤਿਗੁਰੂ ਜੀ ਦਾ ਜ਼ਿਕਰ ਹੈ ਕਿ ਜਿਵੇਂ ਪੋਹਪ ਮੱਧ ਜਿਉਂ ਬਾਸ ਵਸਤ ਹੈ, ਮੁਕਰ ਮਾਹੇ ਜੈਸ਼ ਸਾਈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ, ਜਿਵੇਂ ਹਰ ਫੁੱਲ ਦੇ ਵਿੱਚ ਸੁਗੰਧੀ ਆ ਦਿਖਾਈ ਨਹੀਂ ਦਿੰਦੀ, ਇਸੇ ਤਰ੍ਹਾਂ ਮੁਕਰ ਜਿਵੇਂ ਸ਼ੀਸ਼ੇ ਦੇ ਵਿੱਚ ਛਾਇਆ ਹੈ ਪਰ ਦਿਸਦੀ ਨਹੀਂ, ਜਦੋਂ ਅੱਗੇ ਚਿਹਰਾ ਕਰਾਂਗੇ ਫੇਰ ਦਿਸਦੀ ਆ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਗਲ ਦੂਧ ਮਹਿ ਘੀਆ, ਜਾਂ ਮਹਾਰਾਜ ਕਹਿੰਦੇ ਸਗਲ ਬਨਸਪਤ ਮਹਿ ਬੈਸੰਤਰ, ਸਾਰੀ ਬਨਸਪਤੀ ਦੇ ਵਿੱਚ ਅੱਗ ਹੈ ਪਰ ਜਦੋਂ ਬਾਹਰੋਂ ਅੱਗ ਲਾਉਂਦੇ ਹਾਂ ਫੇਰ ਅੱਗ ਲੱਗਦੀ ਹੈ। ਦੁੱਧ ਵਿੱਚ ਘਿਓ ਹੈ, ਉਹਨੂੰ ਜਾਗ ਲਾ ਕੇ ਜਵਾਉਣਾ ਪੈਂਦਾ ਹੈ, ਫਿਰ ਸੁਹੰਨਣੀ ਮਾਈ ਕੋਈ ਰਿੜਕਦੀ ਹੈ, ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ ਹੈ, ਮੱਖਣ ਗਰਮ ਕਰਕੇ ਫਿਰ ਘਿਓ ਨਿਕਲਦਾ ਹੈ। ਉਹ ਗੁਰਮੁਖ ਨੇ ਉਦਾਹਰਣਾਂ ਦਿੱਤੀਆਂ ਅਤੇ ਉਹ ਉਦਾਹਰਣਾਂ ਦੀ ਮਹਾਰਾਜ ਕਹਿੰਦੇ ਜਿਵੇਂ ਜਿਉਂ ਨਗੁਰਾ ਬਹੁ ਬਾਤਾਂ ਜਾਣਾ ਹੈ, ਹਰ ਦਰਗਾਹ ਹੈ ਉਹ ਭ੍ਰਸ਼ਟੀ। ਨਿਗੁਰਾ ਗੁਰਮੁਖਾਂ ਨਾਲੋਂ ਵੱਧ ਤਰਕਾਂ ਜਾਣਦਾ ਹੁੰਦਾ, ਕਿਉਂਕਿ ਉਹਦਾ ਕੰਮ ਹੀ ਇਹੀ ਹੈ, ਸਾਰਾ ਦਿਨ ਇਹੀ ਕੰਮ ਕਰਨਾ ਉਹਨੇ। ਉਹ ਅੱਗੋਂ ਉਹੋ ਜਿਹੀਆਂ ਉਦਾਹਰਣਾਂ ਦੇਈ ਜਾਵੇ, ਨਹੀਂ ਸਾਇੰਸ ਆਹ ਕਹਿੰਦੀ ਹੈ, ਸਾਇੰਸ ਉਹ ਕਹਿੰਦੀ ਹੈ। ਤਾਂ ਗੁਰਮੁਖ ਕਿਸੇ ਮਹਾਤਮਾ ਦੀ ਸੰਗਤ ਕਰਦਾ ਸੀ, ਉਹ ਮਹਾਤਮਾ ਅੰਤਰਜਾਮੀ ਸਨ। ਉੱਥੇ ਤਾਂ ਗੁਰਮੁਖ ਚੁੱਪ ਕਰ ਰਿਹਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ ਕਿ ਮੂਰਖਾਂ ਸਿਉਂ ਨਾ ਲੁੱਝੀ ਹੈ। ਜਿਹੜਾ ਮੂਰਖ ਹੋਵੇ ਨਾ, ਉੱਥੇ ਚੁੱਪ ਕਰਨਾ ਹੀ ਚੰਗਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਤਾਂ ਕੋਈ ਸੰਤ ਹੋਵੇ ਉੱਥੇ ਤਾਂ ਕੁਛ ਕਹੋ ਅਤੇ ਸੁਣੋ, ਮਿਲਾ ਸੰਤ ਕੁਛ ਕਹੀ ਹੈ ਸੁਣੀ ਹੈ, ਮਿਲਾ ਅਸੰਤ ਮਸ਼ਟ ਹੋਏ ਰਹੀ ਹੈ, ਚੁੱਪ ਕਰਕੇ ਰਹੋ, ਉੱਥੇ ਲੋੜ ਹੀ ਨਹੀਂ ਬੋਲਣ ਸੁਣਨ ਦੀ। ਜਦੋਂ ਗੁਰਮੁਖ ਮਹਾਤਮਾ ਕੋਲ ਆਇਆ ਮਿਲਿਆ ਤਾਂ ਮਹਾਤਮਾ ਅੰਤਰਜਾਮੀ ਸੀ, ਆਪਣੇ ਆਪ ਹੀ ਕਹਿਣ ਲੱਗੇ, ਬਿਨਾਂ ਕਹੇ ਤੋਂ ਕਹਿਣ ਲੱਗੇ, ਜਿਹੜਾ ਉਹ ਤੁਹਾਨੂੰ ਕਹਿੰਦਾ ਸੀ ਕਿ ਰੱਬ ਦਿਖਾਓ। ਕਹਿੰਦੇ ਉਹਨੂੰ ਕਹਿਣਾ ਸੀ, ਜਵਾਬ ਦੇਣਾ ਸੀ ਕਿ ਜਿਵੇਂ ਜਿਹੜੀ ਨਰਸ ਹੁੰਦੀ ਹੈ ਉਹਦੇ ਹੱਥਾਂ ਦੇ ਵਿੱਚ ਬੇਅੰਤ ਬੱਚੇ ਜਨਮ ਲੈਂਦੇ ਆ। ਜਦੋਂ ਹੋਸਪਿਟਲ ਦੇ ਵਿੱਚ ਬੱਚੇ ਹੁੰਦੇ ਆ ਤਾਂ ਉਹ ਨਰਸ ਸੇਵਾ ਕਰਦੀ ਹੈ ਉਹ ਮਾਤਾਵਾਂ ਦੀ, ਅਤੇ ਬੇਅੰਤ ਬੱਚੇ ਉਹਦੇ ਹੱਥਾਂ ਦੇ ਵਿੱਚ ਜਨਮ ਲੈਂਦੇ ਆ। ਪਰ ਉਹਨੂੰ ਉਹ ਮਾਂ ਵਾਲਾ ਸੁੱਖ ਨਹੀਂ ਪਤਾ, ਉਹ ਬੱਚਾ ਜਨਮ ਲੈਂਦਾ ਤਾਂ ਦੇਖਦੀ ਹੈ, ਉਹਨੂੰ ਪਤਾ ਵੀ ਬੱਚਾ ਇਉਂ ਜਨਮ ਲੈਂਦਾ ਹੈ। ਜਨਮ ਦੇਣ ਵਾਲੀ ਮਾਂ ਨਾਲੋਂ ਹੋ ਸਕਦਾ ਉਹਨੂੰ ਨਰਸ ਨੂੰ ਵੱਧ ਪਤਾ ਹੋਵੇ, ਪਰ ਜਿੰਨਾ ਚਿਰ ਉਹ ਆਪ ਮਾਂ ਨਹੀਂ ਬਣਦੀ, ਆਪ ਬੱਚੇ ਨੂੰ ਜਨਮ ਨਹੀਂ ਦਿੰਦੀ, ਉਨਾ ਚਿਰ ਉਹਨੂੰ ਉਹ ਪੀੜਾ ਦਾ ਅਹਿਸਾਸ ਅਤੇ ਬੱਚੇ ਦੀ ਉਹ ਪਹਿਲੀ ਕਲਕਾਰੀ ਦਾ ਅਨੁਭੂਤ, ਉਹਦਾ ਸੁੱਖ, ਬੱਚਾ ਜਦੋਂ ਮਾਂ ਨਾਲ ਲੱਗਣਾ ਉਹਦਾ ਆਨੰਦ, ਮਾਂ ਦੀ ਸਾਰੀ ਪੀੜਾ ਭੁੱਲ ਜਾਣੀ, ਉਹ ਅਨੁਭੂਤੀ, ਉਹ ਸੁੱਖ, ਉਹ ਆਨੰਦ ਉਹ ਮਾਂ ਹੀ ਦੇਖ ਸਕਦੀ ਹੈ ਜਿਹਨੇ ਬੱਚੇ ਨੂੰ ਜਨਮ ਦਿੱਤਾ। ਕਹਿੰਦੇ ਉਹਨੂੰ ਕਹਿਣਾ ਸੀ ਵੀ ਰੱਬ ਤਾਂ ਤੈਨੂੰ ਵਿਖਾ ਦਿੰਦੇ ਪਰ ਤੈਨੂੰ ਆਨੰਦ ਨਹੀਂ ਸੀ ਆਉਣਾ ਉਸ ਨਰਸ ਵਾਂਗੂ, ਇਹ ਆਪ ਕਮਾਈ ਕੀਤੀ ਹੋਵੇ ਫੇਰ ਹੀ ਉਹਦਾ ਆਨੰਦ ਹੈ, ਆਪਣੀ ਕਮਾਈ ਤੋਂ ਬਿਨਾਂ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਕਿ ਉਹ ਜੋ ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਉਹਦੀ ਪ੍ਰਾਪਤੀ ਗੁਰਪ੍ਰਸਾਦ, ਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਗੁਰ ਸਾਗਰ ਰਤਨੀ ਪਾਰ ਪੂਰੇ,
ਮਹਾਰਾਜ ਕਹਿੰਦੇ ਗੁਰੂ ਜੋ ਹੈ ਉਹਦੀ ਮਹਿਮਾ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਜਿਵੇਂ ਮਹਾਰਾਜ ਕਹਿੰਦੇ ਸਾਗਰ ਸਮੁੰਦਰ ਹੈ ਨਾ, ਸਮੁੰਦਰ ਦੇ ਇੱਕ ਕਿਨਾਰੇ ਤੇ ਖਲੋ ਕੇ ਕੋਈ ਇਹ ਨਹੀਂ ਦੱਸ ਸਕਦਾ ਵੀ ਪਰਲਾ ਕਿਨਾਰਾ ਕਿੱਥੇ ਹੈ, ਨਾ ਉਹਦਾ ਉਰਲਾ ਪਾਸਾ ਹੈ ਨਾ ਪਰਲਾ ਪਾਸਾ ਹੈ, ਉਹ ਆਰ ਪਾਰ ਤੋਂ ਰਹਿਤ ਹੈ। ਕੋਈ ਇਹ ਨਹੀਂ ਦੱਸ ਸਕਦਾ ਵੀ ਤੋਲ ਕੇ ਕਿੰਨੇ ਲੀਟਰ ਪਾਣੀ ਹੈ ਇਹਦੇ ਵਿੱਚ, ਗਿਣਤੀ ਮੁੱਕ ਜਾਵੇਗੀ ਪਰ ਤੋਲਿਆ ਨਹੀਂ ਜਾ ਸਕਦਾ। ਕੋਈ ਮਿਣਨ ਬੈਠ ਜਾਵੇ ਤਾਂ ਮਿਣਤੀ ਮੁੱਕ ਜਾਵੇਗੀ ਪਰ ਮਿਣਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਗੁਰੂ ਦੀ ਜਿਹੜੀ ਮਹਿਮਾ ਹੈ, ਭਾਵੇਂ ਸਾਰੀਆਂ ਜਿਤਨੀਆਂ ਧਰਤੀ ਦੀਆਂ ਜੀਭਾਂ ਨੇ ਸਾਰੀਆਂ ਜੀਭਾਂ ਕਥਨ ਕਰਨ ਲੱਗ ਜਾਣ, ਗੁਰੂ ਦੀ ਜਿਹੜੀ ਵਡਿਆਈ ਹੈ, ਮਹਿਮਾ ਹੈ, ਗੁਰੂ ਦੀ ਜੋ ਸ਼ਕਤੀ ਹੈ, ਗੁਰੂ ਦੀ ਕਲਾ ਹੈ, ਉਹ ਸਮੁੰਦਰ ਵਾਂਗੂ ਅਥਾਹ ਹੈ। ਗੁਰ ਸਾਗਰ, ਮਹਾਰਾਜ ਕਹਿੰਦੇ ਗੁਰੂ ਸਾਗਰ ਸਮੁੰਦਰ ਹੈ, ਗੁਰੂ ਸਮੁੰਦਰ ਨਦੀ ਸਭ ਸਿੱਖੀ। ਸਿਆਣਿਆਂ ਦਾ ਕਥਨ ਹੈ ਕਿ 999 ਨਦੀਆਂ ਸਮੁੰਦਰ ਦੇ ਵਿੱਚ ਸਮਾਉਂਦੀਆਂ ਨੇ। ਜਦੋਂ ਸਮੁੰਦਰ ਦੇ ਵਿੱਚ ਕੋਈ ਨਦੀ ਵਿੱਚ ਪੈਂਦੀ ਹੈ, ਮੁੜ ਨਹੀਂ ਕੋਈ ਪਹਿਚਾਣ ਸਕਦਾ ਕਿ ਆਹ ਫਲਾਨੀ ਨਦੀ ਦਾ ਪਾਣੀ ਹੈ, ਆਹ ਨਾ ਫਲਾਨੀ ਨਦੀ ਦਾ ਪਾਣੀ ਹੈ ਜਾਂ ਆਹ ਸਮੁੰਦਰ ਦਾ ਪਾਣੀ ਹੈ। ਸਭ ਰਲ ਕੇ ਇੱਕ ਮਿੱਕ ਹੋ ਜਾਂਦੇ ਆ। ਇਸੇ ਤਰ੍ਹਾਂ ਜਿਹੜੇ ਸਿੱਖੀ ਰੂਪ ਨਦੀਆਂ ਸਿੱਖੀ ਸੰਗਤ ਦੇ ਵਿੱਚ ਗੁਰੂ ਸਮੁੰਦਰ ਦੇ ਵਿੱਚ ਆ ਕੇ ਬੇਅੰਤ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਕਮਾਉਂਦੇ ਆ, ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਸਿੱਖ ਗੁਰੂ ਰੂਪੀ ਸਮੁੰਦਰ ਵਿੱਚ ਸਮਾ ਰਹੇ ਆ। ਕਿਵੇਂ ਸਮਾ ਰਹੇ ਆ? ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚ ਰਤਨ ਜਵਾਹਰ ਮਾਣਕ ਆਦਿਕ ਹੁੰਦੇ ਆ, ਉਹ ਜਿਹੜੇ ਸਿੱਖ ਨੇ ਉਹ ਇਹ ਰਤਨਾਂ ਦੀ ਭਾਲ ਕਰਦੇ ਆ। ਰਤਨੀ ਭਰਪੂਰੇ ਗੁਰੂ ਰੂਪੀ ਸਮੁੰਦਰ ਸੁਭਗੁਣਾ ਰੂਪੀ ਰਤਨਾਂ ਨਾਲ ਪਰਿਪੂਰਨ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੰਮ੍ਰਿਤ ਰੂਪੀ ਚੋਗਾ ਹੈ, ਨਾਮ ਅੰਮ੍ਰਿਤ ਦਾ ਚੋਗਾ, ਉਹ ਸੰਤ ਚੁਗ ਹੈ, ਜਿਹੜੇ ਪ੍ਰਭੂ ਦੇ ਪਿਆਰੇ, ਜਿਨ੍ਹਾਂ ਸਾਸ ਗ੍ਰਾਸ ਨ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਉਹਨਾਂ ਨੂੰ ਸਭ ਤੋਂ ਉੱਚੇ ਜਾਣੋ, ਕਿਉਂ? ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੇ ਨਾਮ ਨਾਲ ਪਿਆਰ ਹੈ, ਇਸ ਕਰਕੇ ਉਹ ਸਭ ਤੋਂ ਉੱਚੇ ਨੇ, ਸਭ ਤੇ ਉੱਚੇ ਜਾਣੀਐ। ਸੰਤ ਸਹਾਈ ਜੀ ਕੇ, ਉਹ ਜੀਆਂ ਦੇ ਸਹਾਈ ਹੁੰਦੇ ਆ। ਐਸੇ ਜਿਹੜੇ ਸੰਤ ਨੇ, ਅੰਮ੍ਰਿਤ ਸੰਤ ਚੁਗ ਹੈ, ਉਹ ਗੁਰੂ ਰੂਪੀ ਸਮੁੰਦਰ ਦੇ ਕੰਢੇ ਤੇ ਆ ਕੇ ਇੱਥੇ ਅੰਮ੍ਰਿਤ ਰੂਪੀ ਨਾਮ ਦਾ ਚੋਗਾ ਚੁਗਦੇ ਆ। ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਤੋ ਸਮੁੰਦਰ ਮੈਂ, ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋ ਸਕਲ ਨਿਧ ਸਮੁੰਦਰ ਮੈਂ, ਕਹਿੰਦੇ ਜਿਵੇਂ ਸਾਰੀਆਂ ਨਿਧਾਂ ਸਾਰੇ ਖਜ਼ਾਨੇ ਸਮੁੰਦਰ ਵਿੱਚ ਹਨ। ਹੰਸ ਮਰਜੀਵਾ ਨਿਹ ਚਾਹੇ ਪ੍ਰਸਾਦ ਪਾਵਈ, ਪਰ ਸਮੁੰਦਰ ਤੇ ਬਹੁਤ ਲੋਕ ਜਾਂਦੇ ਆ ਬੀਚ ਆਦਿਕ ਤੇ ਸੈਰ ਕਰਕੇ, ਧੁੱਪਾਂ ਸੇਕ ਕੇ ਮੁੜੇ ਆਉਂਦੇ ਆ। ਕੋਈ ਫੈਰੀਆਂ ਰਾਹੀਂ ਵਿਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਹਾਂ, ਫੈਰੀਆਂ, ਛੋਟੇ ਜਹਾਜ਼, ਕਿਸ਼ਤੀਆਂ, ਇਹਨਾਂ ਵਿੱਚ ਬੈਠ ਕੇ ਸੈਰ ਕਰਕੇ ਮੁੜੇ ਆਉਂਦੇ ਆ। ਪਰ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਜਿਹੜੇ ਸਮੁੰਦਰ ਦੇ ਕੀਮਤੀ ਖਜ਼ਾਨੇ ਆ ਉਹ ਨਹੀਂ ਮਿਲਦੇ। ਉਹ ਕਿਹਨੂੰ ਮਿਲਦੇ ਆ? ਹੰਸ ਮਰਜੀਵਾ, ਜਿਹੜੇ ਮਰਜੀਵੜੇ ਗੋਤਾ ਲਾਉਣ ਵਾਲੇ ਗੋਤਾਖੋਰ ਹੈ, ਜਾਨ ਤਲੀ ਤੇ ਰੱਖ ਕੇ ਡੂੰਘੇ ਸਮੁੰਦਰਾਂ ਦੇ ਵਿੱਚ ਜਾ ਕੇ ਗੋਤੇ ਲਾਉਂਦੇ ਆ, ਉਹ ਕੀਮਤੀ ਤੋਂ ਕੀਮਤੀ ਹੀਰੇ ਰਤਨ ਜਵਾਹਰਾਤ ਆਦਿ ਕੱਢ ਲਿਆਉਂਦੇ ਆ। ਹੰਸ ਮਰਜੀਵਾ ਨਿਹ ਚੈ ਪ੍ਰਸਾਦ ਪਾ ਬਈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦੂਜੀ ਉਦਾਹਰਣ ਦਿੰਦੇ ਆ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਜਗ ਵਿਖੈ ਪ੍ਰਗਟਾ ਬਈ। ਕਹਿੰਦੇ ਜਿਹੜਾ ਖਨਵਾਰਾ ਹੈ, ਖੋਦਣ ਵਾਲਾ ਹੈ, ਉਹ ਪਹਾੜ ਦੇ ਵਿੱਚੋਂ ਪੁੱਟ ਪੁੱਟ ਕੇ ਖੋਦ ਖੋਦ ਕੇ ਹੀਰੇ ਕੱਢ ਲੈਂਦਾ। ਤੇ ਪਹਾੜਾਂ ਤੇ ਬੜੇ ਲੋਕ ਸੈਰ ਕਰਨ ਜਾਂਦੇ ਆ, ਬੜਾ ਕੁਝ ਕਰਦੇ ਆ, ਪਰ ਉਹਨੂੰ ਖਜ਼ਾਨੇ ਨਹੀਂ ਮਿਲਦੇ। ਉਹ ਸੈਰਾਂ ਕਰਕੇ, ਖਰਚਾ ਕਰਕੇ, ਟਾਈਮ ਬਰਬਾਦ ਕਰਕੇ ਮੁੜੇ ਆਉਂਦੇ ਆ, ਪਰ ਅਸਲ ਜਿਹੜਾ ਪਹਾੜ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੀਰੇ ਮੋਤੀ ਆਦਿਕ ਆ, ਜਿਵੇਂ ਕੋਹੇ ਨੂਰ ਹੀਰਾ ਗੋਲ ਕੁੰਡੇ ਦੀਆਂ ਪਹਾੜੀਆਂ ਵਿੱਚੋਂ ਨਿਕਲਿਆ। ਬੜਾ ਕੀਮਤੀ, ਅੱਜ ਤੱਕ ਦਾ ਸਭ ਤੋਂ ਕੀਮਤੀ, ਅੰਗਰੇਜ਼ਾਂ ਨੇ ਉਹਦੀ ਕੀਮਤ ਉਹਨਾਂ ਸਮਿਆਂ ਦੇ ਵਿੱਚ 30 ਲੱਖ ਪਾਉਂਡ ਪਾਈ ਸੀ। ਕੋ ਨਾਮ ਪਹਾੜ ਦਾ, ਨੂਰ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਦਾ ਪਹਾੜ ਕੋਹੇ ਨੂਰ, ਭਾਵ ਇੰਨੀ ਰੋਸ਼ਨੀ, ਇੰਨਾ ਪ੍ਰਕਾਸ਼, ਇੰਨਾ ਚਮਕਦਾ, ਉਹ ਵੀ ਪਹਾੜੀ ਦੇ ਵਿੱਚੋਂ ਨਿਕਲਿਆ ਤੇ ਕਿਸੇ ਪੁੱਟਣ ਵਾਲੇ ਨੂੰ ਨਿਕਲਿਆ। ਇਸੇ ਤਰ੍ਹਾਂ ਤੀਜੀ ਉਦਾਹਰਣ ਦਿੰਦੇ ਆ, ਜੈਸੇ ਬਣ ਵਿਖੇ ਮਲਿਆਗਰ ਸੌਂਦਾ ਕਪੂਰ, ਸੋਧ ਕੈ ਸੁਵਾਸੀ ਸੁਵਾਸ ਬੇਸਾਵਈ। ਭਾਈ ਗੁਰਦਾਸ ਜੀ ਕਹਿੰਦੇ ਜੰਗਲਾਂ ਦੇ ਵਿੱਚ ਬੜੇ ਲੋਕ ਕੈਂਪਿੰਗ ਕਰਦੇ ਆ, ਸ਼ੂਟਿੰਗ ਕਰਦੇ ਆ, ਜਾਨਵਰਾਂ ਨੂੰ ਮਾਰਦੇ ਆ, ਸ਼ਿਕਾਰ ਖੇਡਦੇ ਆ, ਉਹ ਗੇੜੇ ਗੂੜੇ ਦੇ ਕੇ ਮੁੜੇ ਆਉਂਦੇ ਆ, ਕੈਂਪ ਕੁੰਪ ਕਰਕੇ ਮੁੜੇ ਆਉਂਦੇ ਆ, ਛੁੱਟੀਆਂ ਬਿਤਾ ਕੇ ਆ ਜਾਂਦੇ ਆ। ਪਰ ਜਿਹੜਾ ਕਹਿੰਦੇ ਸੋਧ ਕੈ ਸੁਵਾਸੀ ਸੁਵਾਸ ਬੇਸਾਵੀ, ਜਿਹੜਾ ਸੁਵਾਸੀ ਸੁੰਘਾ ਹੁੰਦਾ ਹੈ, ਉਹ ਜਿਹੜੀਆਂ ਆਪਾਂ ਦੁਕਾਨਾਂ ਤੋਂ ਹੱਟੀਆਂ ਤੋਂ ਜੜੀ ਬੂਟੀਆਂ ਲੈਂਦੇ ਹਾਂ ਨਾ, ਆਯੁਰਵੈਦਿਕ ਦਵਾਈਆਂ ਲੈਂਦੇ ਹਾਂ, ਉਹਨਾਂ ਵਿੱਚ ਵਰਤੇ ਜਾਣ ਵਾਲੇ ਜਿਹੜੇ ਕੀਮਤੀ ਜੜੀਆਂ ਬੂਟੀਆਂ ਨੇ, ਉਹ ਕਿੱਥੋਂ ਆਉਂਦੀਆਂ? ਉਹ ਸੁੰਘੇ ਲੋਕ ਸੁੰਘ ਸੁੰਘ ਕੇ ਡੂੰਘੇ ਅੰਦਰ ਜਾ ਕੇ ਉਹ ਬਣਾ ਦੇ ਵਿੱਚੋਂ ਲੱਭ ਲੱਭ ਕੇ ਪ੍ਰਗਟ ਕਰਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਵਿਖਾ ਸਕਲ ਪਦਾਰਥ ਹੈ। ਬਹੁਤੇ ਸਿੱਖ ਤਾਂ ਮੱਥਾ ਟੇਕਣ ਤੱਕ ਸੀਮਤ ਹੈ, ਮੱਥਾ ਟੇਕਿਆ ਵਾਪਸ ਮੁੜ ਗਏ, ਉਹਨਾਂ ਨੂੰ ਵੀ ਫਲ ਮਿਲੇਗਾ। ਗੁਰੂ ਨੂੰ ਮੱਥਾ ਟੇਕਣ ਦਾ ਬਹੁਤ ਵੱਡਾ ਫਲ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗੁਰਬਾਣੀ ਵਿਖਾ ਸਕਲ ਪਦਾਰਥ ਹੈ, ਜਿਵੇਂ ਸਮੁੰਦਰ ਦੇ ਵਿੱਚ ਰਤਨ ਨੇ ਗੋਤਾ ਲਾਉਣਾ ਪੈਂਦਾ ਹੈ। ਸਹਿਜ ਪਾਠ ਕਰਾਂਗੇ, ਪਹਿਲਾਂ ਸੰਥਿਆ ਵਾਲਾ ਸਹਿਜ ਪਾਠ, ਸਹਿਜ ਪਾਠ ਕਰਾਂਗੇ, ਰੋਜ਼ ਸਹਿਜ ਪਾਠ ਕਰਨ ਦੇ ਨਾਲ ਜਿਵੇਂ ਗੋਤਾਖੋਰ ਸਮੁੰਦਰ ਦੇ ਵਿੱਚ ਤਾਰੀਆਂ ਲਾ ਲਾ ਕੇ ਇੱਕ ਦਿਨ ਗਿਆਨ ਰੂਪੀ ਰਤਨ ਲੱਭ ਜਾਵੇਗਾ। ਪਹਾੜ ਨੂੰ ਖੋਦਣ ਵਾਲੇ ਵਾਂਗੂ ਇੱਕ ਸ਼ਬਦ ਲੈ ਕੇ ਉਹਦੀ ਕਮਾਈ ਕਰਨੀ, ਮੂਲ ਮੰਤਰ ਦਾ ਅਭਿਆਸ, ਜਪਜੀ ਸਾਹਿਬ ਦਾ ਅਭਿਆਸ, ਜੋ ਪੰਜ ਪਿਆਰਿਆਂ ਨੇ ਗੁਰਮੰਤਰ ਦਿੱਤਾ ਉਹਦਾ ਅਭਿਆਸ ਕਰਦਿਆਂ ਕਰਦਿਆਂ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ। ਫਿਰ ਉਹਦੇ ਵਿੱਚ ਹੀ ਸਮਾਈ ਹੀਰਾ ਲੱਭਣ ਰੂਪੀ ਹੋ ਜਾਂਦੀ ਹੈ, ਬ੍ਰਹਮ ਗਿਆਨ ਰੂਪੀ ਕੋਈ ਨੂਰ ਹੀਰਾ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਜਿਵੇਂ ਸੂੰਘਾ ਜਿਹੜਾ ਹੈ ਉਹ ਜੰਗਲਾਂ ਦੇ ਵਿੱਚ ਉਹ ਜੜੀ ਬੂਟੀਆਂ ਲੱਭ ਲਿਆਉਂਦਾ ਹੈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਸ਼ਬਦ ਅਭਿਆਸ ਕਰਦਿਆਂ ਸਹਿਜ ਪਾਠ ਕਰਦਿਆਂ ਫਿਰ ਉਹ ਕੀਮਤੀ ਜਿਹੜੇ ਸ਼ਬਦ ਜਿਹੜੇ ਮਨ ਨੂੰ ਚੰਗੇ ਲੱਗਦੇ ਆ ਬੋਲ ਉਹ ਨੋਟ ਕਰ ਲੈਂਦਾ, ਫਿਰ ਉਹ ਸੰਗਤ ਵਿੱਚ ਉਹਦਾ ਪ੍ਰਚਾਰ ਕਰਦਾ। ਇਹ ਗੁਰਬਾਣੀ ਦੇ ਵਿੱਚ ਸਭ ਕੁਝ ਹੈ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਜਿਹੜਾ ਭਾਈ ਬਾਣੀ ਪੜ੍ਹਦਾ ਹੈ, ਜਿਹੜੇ ਬਾਣੀ ਪੜ੍ਹਦੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਆਪਾਂ ਕਹਿੰਦੇ ਨਾ ਫਲਾਨਾ ਤਾਂ ਤੇਰੇ ਹੱਥ ਤੇ ਚੜਿਆ ਹੋਇਆ, ਤੂੰ ਉਂਗਲਾਂ ਤੇ ਨਚਾਉਣਾ, ਇਸ਼ਾਰਿਆਂ ਤੇ ਨਚਾਉਣਾ। ਜਿਹੜੇ ਬਾਣੀ ਨਾਲ ਲੱਗੇ ਹੋਏ ਆ, ਬਾਣੀ ਦਾ ਅਭਿਆਸ ਕਰਦੇ ਆ, ਬਾਣੀ ਪੜ੍ਹਦੇ ਆ, ਮਹਾਰਾਜ ਕਹਿੰਦੇ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਰੱਬ ਉਹਨਾਂ ਦੇ ਅਕਾਲ ਪੁਰਖ ਪਰਮੇਸ਼ਵਰ ਉਹਨਾਂ ਦੇ ਹੱਥ ਤੇ ਚੜਿਆ ਹੋਇਆ, ਜਿਵੇਂ ਉਹ ਚਾਹੁੰਦੇ ਉਵੇਂ ਉਹ ਕਰ ਦਿੰਦਾ ਵਾਹਿਗੁਰੂ। ਇਸ ਲਈ ਇਹ ਰਤਨਾਂ ਦਾ ਭੰਡਾਰ ਗੁਰੂ ਜੋ ਹੈ, ਮਹਾਰਾਜ ਕਹਿੰਦੇ ਇਹ ਅੰਮ੍ਰਿਤ ਦਾ ਚੋਗਾ ਉਹਦੇ ਪਿਆਰੇ ਸੰਤ ਚੁਗਦੇ ਆ, ਨਹੀਂ ਦੂਰੇ। ਉਹ ਅੰਮ੍ਰਿਤ ਦਾ ਚੋਗਾ ਗੁਰੂ ਦੀ ਹਜ਼ੂਰੀ ਚ ਗੁਰੂ ਕੀ ਸੰਗਤ ਚੋਂ ਚੁਗਦੇ ਆ, ਇਹ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ, ਕਿਤੇ ਛੱਪੜੀਆਂ ਤੇ ਨਹੀਂ ਜਾਂਦੇ ਬਗਲੇ ਵਾਂਗੂ, ਕਿਉਂਕਿ ਉਹਨਾਂ ਨੂੰ ਪਤਾ ਵੀ ਛੱਪੜੀ ਤੇ ਡੱਡੀਆਂ ਮੱਛੀਆਂ ਤਾਂ ਮਿਲ ਸਕਦੀਆਂ, ਉੱਥੇ ਰਤਨਾਂ ਦਾ ਚੋਗਾ ਨਹੀਂ ਮਿਲਣਾ। ਕਦੇ ਵੀ ਜਿਹੜਾ ਹੰਸ ਹੈ ਉਹ ਛੱਪੜੀ ਤੇ ਨਹੀਂ ਜਾਵੇਗਾ। ਇੱਧਰ ਛੱਪੜੀ ਕੌਣ ਹੈ, ਇੱਧਰ ਕੱਚੇ ਗੁਰੂ। ਕਹਿਣਗੇ ਜੀ ਫਲਾਨਾ ਦਾ ਬੜਾ ਪ੍ਰਬੰਧ ਆ, ਫਲਾਨੇ ਥਾਂ ਤੇ ਡੇਰੇ ਦਾ, ਉਹਨਾਂ ਨੇ ਇੰਨਾ ਸੋਹਣਾ ਪ੍ਰਬੰਧ ਕੀਤਾ, ਉੱਥੇ ਜਾ ਕੇ ਦੇਖੋ ਤੁਸੀਂ। फलाने बाबे दा पखंडी दा डेरे च आ कुछ है जी, तुसी उत्थे जाके देखो। जिहड़े गुरमुख ने उन्हां नूं पता है वी उत्थे है जिहड़ा नाम रूपी रतन दा चोगा नहीं मिलना। उत्थे जिहड़े बगले ने वेखण नूं तां गुरमुख लगदे आ हंसा वांगू, पर जदों उन्हां दा जीवन वेखोंगे बेबचारी होणगे। ਉਹ ਤਾਂ ਡੇਰਿਆਂ ਦੇ ਮੁਖੀ ਆਪ ਬਲਾਤਕਾਰੀ ਜੇਲ੍ਹਾਂ 'ਚ ਨੇ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਬਗਲਿਆਂ ਦੀ ਮਨਮੁਖਾਂ ਦੀ ਸੰਗਤ ਕਰਕੇ ਛਪੜੀਆਂ ਦੀ ਨਿਆਈ ਕੱਚੇ ਗੁਰੂਆਂ ਦੇ ਡੇਰਿਆਂ 'ਤੇ ਨਹੀਂ ਜਾਂਦੇ। ਨਹੀਂ ਦੂਰੇ ਭਾਵ ਉਹ ਗੁਰੂ ਰੂਪੀ ਸਮੁੰਦਰ ਨੂੰ ਛੱਡਦੇ ਨਹੀਂ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਉਹ ਜਿਹੜਾ ਹੈ ਨਾਮ ਰੂਪੀ ਹੀਰੇ ਦਾ ਰਤਨ ਦਾ ਚੋਗਾ ਚੁਗਦੇ ਆ ਗੁਰਮੁਖ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਕੋਧਰਾ ਨਹੀਂ ਹੈ। ਹੰਸ ਡੱਡੀਆਂ ਮੱਛੀਆਂ ਨਹੀਂ ਖਾਂਦੇ, ਹੰਸ ਹੀਰੇ ਮੋਤੀ ਚੁਗਦੇ ਆ। ਅਤੇ ਬਗਲੇ ਨੂੰ ਤੁਸੀਂ ਹੀਰਾ ਪਾ ਦਿਓ ਉਹਨੂੰ ਚੰਗਾ ਨਹੀਂ ਲੱਗਣਾ। ਕਿਸੇ ਮਨਮੁੱਖ ਨੂੰ ਕਸੰਗੀ ਨੂੰ ਕਹੋ ਵੀ ਆਓ ਕਥਾ ਸੁਣ ਆਓ ਕੀਰਤਨ ਸੁਣ ਆਓ, ਉਹ ਧੱਕੇ ਨਾਲ ਲਿਆਂਦਾ ਹੋਇਆ ਪੰਜ ਚਾਰ ਮਿੰਟ ਤਾਂ ਬੈਠ ਜਾਵੇਗਾ, ਬੈਠਾ ਵੀ ਅਸਲ ਵੱਟੇ ਲਈ ਜਾਊ, ਉਹ ਵਾਸੀਆਂ ਆਈ ਜਾਣਗੀਆਂ, ਲੱਤਾਂ ਇੱਧਰ ਉੱਧਰ ਕਰੀ ਜਾਊ, ਖੁਰਕ ਲੜੀ ਜਾਊ, ਪੰਜ ਚਾਰ ਮਿੰਟ ਬਾਅਦ ਉਸੇ ਵੇਲੇ ਉੱਠ ਕੇ ਬਾਹਰ ਤੁਰ ਜਾਊ, ਬੈਠਿਆ ਨਹੀਂ ਜਾਵੇਗਾ। ਕਿਉਂਕਿ ਉਹਦੀ ਬਿਰਤੀ ਬਗਲੇ ਵਾਲੀ ਹੈ, ਉਹਨੂੰ ਕਿਤੇ ਕੋਈ ਨੱਚਣ ਗਾਉਣ ਵਾਲਾ ਲੱਗਿਆ ਹੋਵੇ, ਕੋਈ ਸੰਗਤ ਹੋਵੇ, ਉੱਥੇ ਬੈਠਾ ਦਿਓ, ਉੱਥੇ ਜਿੰਨੇ ਮਰਜ਼ੀ ਘੰਟੇ ਬੈਠਾ ਰਹੇ, ਭਾਵੇਂ ਸਾਰੇ ਸਾਰੇ ਰਾਤ ਬੈਠਾ ਰਹੇ, ਕਿਉਂਕਿ ਉਹਦਾ ਖਾਣਾ ਉਹਦਾ ਚੋਗਾ ਅਵਗੁਣ ਹੈ, ਔਗਣ ਨੇ। ਇਸ ਕਰਕੇ ਜਿਹੜੇ ਗੁਰਮੁਖ ਨੇ ਹਰ ਰਸ ਚੋਗ ਚੁਗ ਹੈ, ਨਾਮ ਰਸ ਦਾ ਚੋਗਾ ਚੁਗਦੇ ਆ, ਪ੍ਰਭ ਭਾਵ ਹੈ ਪ੍ਰਭੂ ਨੂੰ ਪਾਉਂਦੇ ਆ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਗੁਰੂ ਰੂਪੀ ਸਰਵਰ ਸਰੋਵਰ ਦੇ ਵਿੱਚ ਜਿਹੜੇ ਹੰਸ ਗੁਰਮੁਖ ਨੇ ਉਹ ਪ੍ਰਾਣ ਪਤ ਪਾਵੈ, ਪ੍ਰਾਣਾਂ ਦਾ ਪਤੀ ਜੋ ਅਕਾਲ ਪੁਰਖ ਵਾਹਿਗੁਰੂ ਹੈ ਸੰਗਤ ਵਿੱਚੋਂ ਪਾ ਲੈਂਦੇ ਆ, ਸੰਗਤ 'ਚੋਂ ਹੀ ਉਹਨਾਂ ਨੂੰ ਪ੍ਰਾਪਤੀ ਹੈ। ਇਸ ਲਈ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਜੋ ਗੁਰਦੁਆਰਾ ਇਹ ਸਿੱਖੀ ਦਾ ਸੋਮਾ ਹੈ, ਗੁਰਦੁਆਰੇ ਦੇ ਵਿੱਚੋਂ ਹੀ ਸਿੱਖ ਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਅਤੇ ਗੁਰਦੁਆਰੇ ਦੇ ਵਿੱਚੋਂ ਹੀ ਸਿੱਖ ਨੂੰ ਗੁਰੂ ਰਾਹੀਂ ਪ੍ਰਭੂ ਦੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇਹ ਗੁਰਦੁਆਰਾ ਜਿਹੜਾ ਸੋਮਾ ਹੈ, ਇਹ ਸੋਮੇ ਜਗਤ ਦੇ ਵਿੱਚ ਬੇਅੰਤ ਨੇ, ਸਾਰੇ ਸੋਮਿਆਂ ਦਾ ਮੁੱਖ ਸੋਮਾ ਸੱਚਖੰਡ ਹਰਿਮੰਦਰ ਸਾਹਿਬ ਹੈ। ਜਿਹਦਾ ਮਨ ਸੁੱਕਿਆ ਹੋਵੇ, ਮਨ ਕੁਮਲਾਇਆ ਹੋਵੇ, ਜਿਹਦਾ ਮਨ ਦੁਖੀ ਹੋਵੇ, ਅਸ਼ਾਂਤ ਹੋਵੇ, ਉਹ ਸੱਚਖੰਡ ਹਰਿਮੰਦਰ ਸਾਹਿਬ ਆਉਂਦਾ ਹੈ, ਪਰਿਕਰਮਾ ਦੇ ਵਿੱਚ ਆ ਕੇ ਮੱਥਾ ਟੇਕਦਾ ਹੈ, ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਦਾ ਹੈ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਉਹਦਾ ਮਨ ਖਿੜਿਆ ਹਰਿਆ ਬਾਗ ਹੋ ਜਾਂਦਾ। ਸੂਕੇ ਹਰੇ ਕੀ ਇਹ ਖਿਨ ਮਾਹੀ। ਫਿਰ ਹਰ ਕੀ ਪੌੜੀ ਤੋਂ ਚੂੜਾ ਲੈਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ, ਉਹਦਾ ਤਨ ਮਨ ਹਰਿਆ ਭਰਿਆ ਕਰ ਦਿੰਦੇ ਆ। ਇਹ ਸੋਮਾ ਸਿੱਖੀ ਦਾ ਮੁੱਢ ਤੋਂ ਹੀ ਜ਼ਾਲਮਾਂ ਦੀ ਨਿਗਾਹ 'ਚ ਚੁਭਦਾ ਰਿਹਾ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਜਿਸ ਵੇਲੇ ਸੋਮੇ ਦੀ ਰਚਨਾ ਹੋਈ, ਵੇਖਿਆ ਵੀ ਇੱਥੋਂ ਸਿੱਖੀ ਪ੍ਰਫੁੱਲਤ ਹੁੰਦੀ ਆ, ਇੱਥੇ ਲੱਖਾਂ ਰੋਜ਼ ਲੋਕ ਆ ਕੇ ਨਤਮਸਤਕ ਹੁੰਦੇ ਆ, ਸਿੱਖੀ ਧਾਰਨ ਕਰਦੇ ਆ, ਤਾਂ ਉਸ ਵੇਲੇ ਸੁਲਹੀ ਖਾਂ ਅਤੇ ਸੁਲਭੀ ਖਾਂ ਚੜ ਕੇ ਆਏ, ਇਹ ਹਰਿਮੰਦਰ ਸਾਹਿਬ ਨੂੰ ਮੇਟਣਾ ਚਾਹਿਆ, ਪਰ ਮਾਰੇ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀ ਨਾ ਪਹੁੰਚਾ, ਸੁਲੀ ਮੁਆ ਹੋਏ ਨਾ ਪਾਕ। ਫਿਰ ਇਤਿਹਾਸ ਵਿੱਚ ਬੇਅੰਤ ਪ੍ਰਮਾਣ ਨੇ, ਇੱਥੇ ਮੱਸੇ ਰੰਗੜ ਵਰਗਿਆਂ ਨੇ ਕੰਜਰੀਆਂ ਦੇ ਨਾਚ ਨਚਾਏ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਰਗਿਆਂ ਨੇ ਉਹਨਾਂ ਦਾ ਸਿਰ ਵੱਢ ਕੇ ਬੀਕਾਨੇਰ ਖਾਲਸੇ ਪੰਥ ਦੇ ਚਰਨ ਸ਼ਰਨ ਦੇ ਵਿੱਚ ਲਿਜਾ ਰੱਖੇ। ਇਹ ਉਹੀ ਅਸਥਾਨ ਆ ਜਿੱਥੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਆ ਕੇ ਇਹ ਅਸਥਾਨ ਨੂੰ ਮਿਟਾਉਣ ਦਾ ਯਤਨ ਕੀਤਾ, ਆਪ ਮਿਟ ਗਏ, ਅਸਥਾਨ ਨਹੀਂ ਮਿਟਾ ਸਕੇ। ਸਿੱਖੀ ਨੂੰ ਖਤਮ ਕਰਨ ਲਈ ਪਹਿਲੋਂ ਵੀ ਦੋ ਘੱਲੂ ਘਾਰੇ ਹੋਏ। ਘੱਲੂ ਘਾਰੇ ਦਾ ਅਰਥ ਹੈ ਸਰਬਨਾਸ਼, ਸਿੱਖੀ ਦਾ ਸਰਬਨਾਸ਼ ਕਰਨ ਲਈ, ਬੀਜ ਨਾਸ਼ ਕਰਨ ਲਈ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਪਹਿਲਾਂ ਛੋਟਾ ਘੱਲੂ ਘਰ ਆ, ਫਿਰ ਵੱਡਾ ਘੱਲੂ ਘਰ ਆ। ਦੋ ਘੱਲੂ ਘਾਰੇ ਹੋਏ, ਪਹਿਲੇ ਛੋਟੇ ਘੱਲੂ ਘਾਰੇ 'ਚ 7000 ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸ਼ਹੀਦ ਹੋਏ। ਦੂਜੇ ਵੱਡੇ ਘੱਲੂ ਘਾਰੇ ਦੇ ਵਿੱਚ 30-35000 ਇੱਕੋ ਦਿਨ ਦੇ ਵਿੱਚ ਸਿੰਘ ਸ਼ਹੀਦ ਹੋਏ, ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਮਾਈਆਂ ਬੀਬੀਆਂ। ਫਿਰ ਤੀਜਾ ਘੱਲੂ ਘਰ ਆ ਜੋ ਅਗਲੇ ਦਿਨਾਂ ਦੇ ਵਿੱਚ 6 ਜੂਨ ਨੂੰ ਆ ਰਿਹਾ, ਜਿਹੜੀ ਮੀਰ ਮੰਨੂ ਦੀ ਰੂਹ, ਜਕਰੀਏ ਦੀ ਰੂਹ, ਮੱਸੇ ਰੰਗੜ ਦੀ ਰੂਹ, ਅਹਿਮਦ ਸ਼ਾਹ ਅਬਦਾਲੀ ਦੀ ਰੂਹ, ਉਹ ਉਸ ਵੇਲੇ ਦੀ ਜ਼ਾਲਮ ਪ੍ਰਧਾਨ ਮੰਤਰੀ ਦੇ ਅੰਦਰ ਪ੍ਰਵੇਸ਼ ਕਰੀ। ਉਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਰਵਾਇਆ ਜੂਨ 84 ਦੇ ਵਿੱਚ। ਇੱਥੇ ਹੀ ਨਹੀਂ, ਹੋਰ ਕਈ ਗੁਰਧਾਮਾਂ ਦੇ ਉੱਪਰ, ਕਈ ਕਹਿ ਦਿੰਦੇ ਆ ਵੀ ਇੱਥੇ ਸੰਤ ਕਿਉਂ, ਜੇ ਸੰਤ ਇੱਥੇ ਨਾ ਹੁੰਦੇ ਤਾਂ ਇੱਥੇ ਹਮਲਾ ਨਾ ਹੁੰਦਾ। ਉਹ ਭਾਈ ਇਕੱਲਾ ਇੱਥੇ ਹੀ ਹਮਲਾ ਨਹੀਂ ਕੀਤਾ, ਪੂਰੇ ਹਿੰਦੁਸਤਾਨ ਦੇ ਵਿੱਚ 27 ਦੇ ਕਰੀਬ ਹੋਰ ਗੁਰੂ ਘਰਾਂ 'ਚ, 30 ਗੁਰੂ ਘਰਾਂ 'ਚ ਹਮਲੇ ਹੋਏ। ਉੱਥੇ ਤਾਂ ਸੰਤ ਹੈ ਨਹੀਂ ਸੀ। ਇਹ ਜਾਣ ਬੁੱਝ ਕੇ ਪਹਿਲੋਂ ਗਿਣੀ ਮਿਥੀ ਸਾਜਕ, ਪਹਿਲੋਂ ਟ੍ਰੇਨਿੰਗ ਦਿੱਤੀ ਗਈ ਕਈ ਕਈ ਮਹੀਨੇ ਪਹਿਲਾਂ ਕਿ ਕਿਵੇਂ ਹਮਲਾ ਕਰਨਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਖਤਮ ਕਰਨ ਦੇ ਲਈ, ਸ੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਲਈ, ਸਿੱਖੀ ਨੂੰ ਖਤਮ ਕਰਨ ਲਈ। ਸਿੱਖਾਂ ਦਾ ਜਿਹੜਾ ਮਜ਼ਬੂਤ ਦ੍ਰਿੜ ਇਰਾਦਾ ਹੈ, ਉਹ ਮਨੋਬਲ ਨੂੰ ਡੇਗਣ ਵਾਸਤੇ ਇਹ ਤੀਜਾ ਘੱਲੂ ਘਾਰਾ ਹੋਇਆ। ਉਹ ਅੱਗੇ ਘੱਲੂ ਘਾਰਾ ਅਗਲੇ ਦਿਨਾਂ ਵਿੱਚ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ੇਸ਼ ਤੌਰ 'ਤੇ ਮਨਾਇਆ ਜਾਣਾ ਹੈ। ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ, ਹਰ ਸਿੱਖ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਹੈ, ਹਰ ਸਿੱਖ ਦਾ ਫਰਜ਼ ਬਣਦਾ ਹੈ। ਉਸ ਦਿਨ ਸਮੇਤ ਪਰਿਵਾਰਾਂ ਦੇ, ਜਿੱਥੇ ਜਿੱਥੇ ਵੀ ਆਪਾਂ ਰਹਿੰਦੇ ਹਾਂ, ਜੇ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਏ, ਨਹੀਂ ਤਾਂ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ 6 ਜੂਨ 1984 ਦਾ ਜਿਹੜਾ ਘੱਲੂ ਘਰ ਹੈ, ਇਹ ਜ਼ਰੂਰ ਹਰ ਸਿੱਖ ਨੂੰ ਘਰ ਦੇ ਵਿੱਚ ਵੀ ਬੱਚੇ ਬੱਚੇ ਨੂੰ ਮਨਾਉਣਾ ਚਾਹੀਦਾ ਹੈ। ਕਿਉਂਕਿ ਇਸ ਦਿਨ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਮਰਦੇ ਮੁਜਾਹਿਦ, ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ, ਆਪਣੇ ਜਥੇ ਦੇ ਸਿੰਘਾਂ ਸਮੇਤ ਉਸ ਦਿਨ ਸ਼ਹਾਦਤ ਦਾ ਜਾਮ ਪੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਨਾ ਸਹਾਰਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ। ਉਹਨਾਂ ਸ਼ਹੀਦਾਂ ਦੀਆਂ ਗਾਥਾਵਾਂ ਆਪਣੇ ਬੱਚਿਆਂ ਨੂੰ ਸੁਣਾਉਣੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਉਂ ਜਿਹੜੇ ਗੁਰਸਿੱਖ ਨੇ, ਉਹ ਗੁਰੂ ਘਰ ਦੇ ਵਿੱਚ ਗੁਰੂ ਤੋਂ ਹੀ ਆਪਣੇ ਪ੍ਰਾਣਾਂ ਦਾ ਪਤੀ ਪਰਮੇਸ਼ਰ ਪਾ ਲੈਂਦੇ ਆ।
ਬਗ ਬੱਪੜਾ ਛੱਪੜੀ ਨਾਏ,
ਜਿਹੜਾ ਬਗ ਬਗਲਾ ਗਾ, ਵੇਖਣ ਨੂੰ ਲੱਗਦਾ ਵੀ ਹੰਸ ਹੈ, ਉਹ ਬੱਪੜਾ ਵਿਚਾਰਾ ਮਾਰੇ ਕਹਿੰਦੇ ਛੱਪੜੀ ਨਾਏ, ਉਹ ਗੁਰੂ ਸਮੁੰਦਰ ਦੇ ਕੋਲ ਨਹੀਂ ਜਾਂਦਾ, ਉਹ ਗੁਰੂ ਰੂਪੀ ਮਾਨ ਸਰੋਵਰ ਦੇ ਕੋਲ ਨਹੀਂ ਜਾਂਦਾ, ਉਹ ਛੱਪੜੀ ਨਾਏ, ਉਹ ਪਖੰਡੀਆਂ ਦੇ ਥਾਂ ਰੂਪੀ ਕੁਸੰਗਤ ਰੂਪੀ ਛੱਪੜੀ ਦੇ ਵਿੱਚ ਨਹਾਏ ਕਹੀਏ ਬੈਠਦਾ।
ਚੜ ਡੂਬੈ ਮੈਲ ਨਾ ਜਾਏ,
ਉੱਥੇ ਕੁਸੰਗਤ ਦੇ ਵਿੱਚ ਫਿਰ ਜਿਹੜੀ ਨਿੰਦਿਆ ਚੁਗਲੀ ਆਦਿਕ ਹੈ ਉਹਦੇ ਚਿੱਕੜ ਦੇ ਵਿੱਚ ਡੁੱਬਦਾ ਹੈ, ਮੈਲ ਨਾ ਜਾਏ, ਜਨਮਾਂ ਜਨਮਾਂਤਰਾਂ ਤੱਕ ਉਹ ਜਿਹੜੀ ਕੁਸੰਗਤ ਦੀ ਮੈਲ ਹੈ ਮਨ ਤੇ ਲੱਗੀ ਨਹੀਂ ਲੱਥਦੀ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਰੱਖ ਰੱਖ ਚਰਨ ਧਰੇ ਵਿਚਾਰੀ।
ਇੱਧਰ ਜਿਹੜੇ ਹੰਸ ਰੂਪੀ ਸੰਤ ਨੇ, ਜਿਨ੍ਹਾਂ ਦੇ ਬਾਬਤ ਕਿਹਾ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਉਹਨਾਂ ਦਾ ਜੀਵਨ ਕੈਸਾ ਮਾਰੇ ਕਹਿੰਦੇ ਰੱਖ ਰੱਖ ਚਰਨ ਧਰੇ ਵਿਚਾਰੀ। ਉਹ ਜਿਹੜੇ ਸੰਤ ਨੇ ਉਹ ਜੀਵਨ ਦੇ ਵਿੱਚ ਵਿਚਾਰ ਵਿਚਾਰ ਕੇ ਚਰਨ ਪੈਰ ਰੱਖਦੇ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਨਾ ਵੀ ਫੂਕ ਫੂਕ ਕੇ ਫਲਾਣਾ ਦਾ ਪੈਰ ਰੱਖਦਾ, ਬੜਾ ਸੋਚ ਸਮਝ ਕੇ ਚੱਲਦਾ ਜ਼ਿੰਦਗੀ। ਇਉਂ ਜਿਹੜੇ ਸੰਤ ਨੇ ਉਹ ਵਿਚਾਰ ਦ੍ਰਿਸ਼ਟੀ ਦੁਆਰਾ ਦੇਖ ਲੈਂਦੇ ਆ, ਜਿਵੇਂ ਹੰਸ ਦੇ ਚੁੰਝ ਦੇ ਵਿੱਚ ਕਹਿੰਦੇ ਇਹ ਪਰਮੇਸ਼ਰ ਦੀ ਸ਼ਕਤੀ ਆ, ਖਟਾਸ ਰੱਖੀ ਹੋਈ ਹੈ। ਜੇ ਕੋਈ दुध दे विच पानी मिला के उहदे अगे रख देवे उह पानी नहीं ग्रहण करदा। जदों चुंझ पाउंदा है उह खटास नाल दुध फट जांदा है, पानी वख हो जांदा, दुध वख हो जांदा है, पानी नूं छड्ड दिंदा, दुध दीआं फुट्टियां छक लैंदा है। इसे तरह जिहड़ा गुरमुख है इह संसार दे विच जो तत् वस्तु अतत् विवेचन करदा है वह विचार दृष्टि के नाल वेखदा है वी जिहड़ा झूठ है, पाप है, निंदिया है, औगण ने उन्हां नूं छड्ड दिंदा है। विचार विचार के जिहड़ा गुरमुखताई है सुभ गुण ने ग्रहण करदा
दुबिधा छोड़ पए निरंकारी।
महाराज कहिंदे फिर वह दुबिधा छड्ड दिंदा है, जिहड़ियां दुबिधा ने गुरु तों दूर करन वालियां उन्हां नूं छड्ड के महाराज कहिंदे केवल निरंकार दे आसरे जीवन बतीत करदा
मुक्त पदार्थ हर रस चाखे।
गुरु रूपी समुंदर दी शरण विच रह के मुक्त पदार्थ चखदा है, मुक्ती रूपी हीरे मोती दा चोग चुग लैंदा है, भाव मुक्त हो जांदा है। महाराज सच्चे पातशाह कहिंदे इह मुक्ति मिलदी किवें आ, जदों हर रस चाखे नाम रूपी रस चख लैंदा
आवन जान रहे गुर राखे।
इहदा फल की मिलदा पातशाह कहिंदे फिर आवन जान रहे जम्मण मरण तो रहत हो जांदा है। किवें हुंदा महाराज कहिंदे गुर राखे, गुरु उहनां नूं रख लैंदा जम्मण मरण तो।
सरवर हंसा छोड़ ना जाए।
जिहड़े हंस विरती मालक तत् विवेचन वाले गुरमुख रूपी जिन्हां दे बुद्धि दे विच तत् विवेचन दी खटियास परमेश्वर ने रखी है वो झूठ नूं छड्ड दिंदे आ ते सत नूं ग्रहण करदे आ। जिहड़े ऐसे हंस ने ਉਹ ਸਤਸੰਗਤ ਰੂਪੀ ਸਰਵਰ ਮਾਨ ਸਰੋਵਰ ਨਹੀਂ ਛੱਡਦੇ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਤੇ ਫਿਰ ਉਹ ਮਾਨ ਸਰੋਵਰ ਗੁਰੂ ਦੇ ਕੋਲ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਰਹਿ ਕਰਕੇ ਪ੍ਰੇਮਾ ਭਗਤੀ ਕਰਦੇ ਆ, ਪ੍ਰੇਮ ਭਗਤ ਕਰਦਿਆਂ ਕਰਦਿਆਂ ਸਹਿਜ ਗਿਆਨ ਪਾ ਲੈਂਦੇ ਆ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ।
ਜਿਹੜਾ ਗੁਰਮੁਖ ਦਾ ਜੀਵਨ ਹੈ ਸੰਤ ਦਾ ਜੀਵਨ ਹੈ ਉਹ ਦੱਸਦੇ ਆ ਮਾਰੇ ਕਹਿੰਦੇ ਸਰਵਰ ਮਹਿ ਹੰਸ, ਗੁਰੂ ਰੂਪੀ ਸਮੁੰਦਰ ਦੇ ਵਿੱਚ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਹੀ ਜਿਹੜਾ ਐਸਾ ਗੁਰਮੁਖ ਹੈ ਉਹ ਰਹਿੰਦਾ ਹੈ। ਸਰਵਰ ਮਹਿ ਹੰਸ ਹੰਸ ਮਹਿ ਸਾਗਰ, ਤੇ ਜਿਹੜਾ ਗੁਰਮੁਖ ਹੈ ਤੁਸੀਂ ਗੁਰਮੁਖ ਕੋਲੇ ਬਹਿ ਜਾਓ ਤੁਹਾਨੂੰ ਐਂ ਲੱਗੇਗਾ ਵੀ ਇਹ ਤਾਂ ਗੁਰੂ ਦਾ ਰੂਪ ਹੀ ਹੈ। ਜਿਹੜਾ ਪੂਰਾ ਸਿੱਖ ਹੈ ਨਾ ਤੁਹਾਨੂੰ ਗੁਰੂ ਦੀ ਝਲਕ ਪਵੇਗੀ ਉਹਦੇ ਵਿੱਚੋਂ। ਕਲੰਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਨਾ ਜਦੋਂ ਸਿੰਘਾਂ ਕਿਹਾ ਮਹਾਰਾਜ ਜੇ ਕੋਈ ਕਠਿਨ ਸਮਾਂ ਆ ਜਾਵੇ ਤੁਹਾਡੇ ਦਰਸ਼ਨ ਨਾ ਹੋਣ ਫਿਰ ਕੀ ਕਰੀਏ। ਮਹਾਰਾਜ ਕਹਿੰਦੇ ਪੰਜਾਂ ਸਿੰਘਾਂ ਦੇ ਦਰਸ਼ਨ ਕਰ ਲਿਓ ਮੇਰੇ ਦਰਸ਼ਨ ਨਾਲ ਫਲ ਮਿਲ ਜਾਵੇਗਾ। ਕਹਿੰਦੇ ਮਹਾਰਾਜ ਪੰਜ ਨਾ ਮਿਲਣ, ਮਹਾਰਾਜ ਕਹਿੰਦੇ ਫਿਰ ਇਉਂ ਕਰਿਓ ਚਾਰ ਸਿੰਘਾਂ ਦੇ। ਕਹਿੰਦੇ ਚਾਰ, ਮਹਾਰਾਜ ਕਹਿੰਦੇ ਤਿੰਨ, ਫਿਰ ਦੋ। ਕਹਿੰਦੇ ਮਹਾਰਾਜ ਜੇ ਕੋਈ ਹੋਰ ਮਿਲੇ ਹੀ ਨਾ ਤਾਂ ਮਹਾਰਾਜ ਕਹਿੰਦੇ ਤਿਆਰ ਬਰਤਿਆਰ ਹੋ ਕੇ ਨਿਤਨੇਮ ਕਰਕੇ ਆਪਣੇ ਹੀ ਸਰੂਪ ਦੇਖ ਲਿਓ, ਤੁਹਾਡੇ ਵਿੱਚੋਂ ਹੀ ਮੇਰਾ ਸਰੂਪ ਦਿਖੇਗਾ, ਖਾਲਸਾ ਮੇਰਾ ਰੂਪ ਹੈ ਖਾਸ। ਇਉਂ ਗੁਰਮੁਖ ਗੁਰਸਿੱਖ ਦੇ ਵਿੱਚੋਂ ਹੀ ਗੁਰੂ ਦਾ ਸਰੂਪ ਝਲਕਦਾ।
ਅਕਥ ਕਥਾ ਗੁਰ ਬਚਨੀ ਆਦਰ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਅਕਥ ਕਥਾ ਕਹਿਣ ਵਾਲੀ ਨਹੀਂ ਹੈ, ਕਹਿਣ ਦੇ ਵਿੱਚ ਨਹੀਂ ਆ ਸਕਦੀ। ਗੁਰੂ ਦੇ ਬਚਨਾਂ ਦੀ ਜਿਹੜੀ ਕਮਾਈ ਆ ਗੁਰਸਿੱਖ ਕਰਦੇ ਆ।
ਸੁਨ ਮੰਡਲ ਇੱਕ ਜੋਗੀ ਵੈਸੇ।
ਕਿਹਦੀ ਕਮਾਈ ਕਰਦੇ ਉਹ? ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦੇ ਆ। ਮਹਾਰਾਜ ਕਹਿੰਦੇ ਉਹ ਕਿੱਥੇ ਆ? ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਮੰਡਲ ਦਸਮ ਦੁਆਰ ਦੇ ਵਿੱਚ ਇੱਕ ਜੋਗੀ ਵੈਸੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਉੱਥੇ ਵਿਰਾਜਮਾਨ ਹੈ।
ਨਾਰਨ ਪੁਰਖ ਕਹੋ ਕੋ ਕੈਸੇ।
ਕਹਿੰਦੇ ਵੀ ਉਹ ਪੁਲਿੰਗ ਹੈ ਕਿ ਇਸਤਰੀ ਲਿੰਗ ਹੈ? ਮਹਾਰਾਜ ਕਹਿੰਦੇ ਨਾਰਨ ਪੁਰਖ, ਉਹ ਨਾ ਪੁਰਖ ਹੈ ਨਾ ਔਰਤ ਹੈ, ਉਹ ਨਾ ਕੋਈ ਹਿਜੜਾ, ਉਹ ਅਕਾਲ ਪੁਰਖ ਵਾਹਿਗੁਰੂ। ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ, ਰੂਪ ਨ ਰੇਖਣ ਰੰਗ ਕਿਸਤਰੇ ਗੁਣ ਤੇ ਪ੍ਰਾਪਿਨ। ਉਹ ਸਭ ਕਾਸੇ ਤੋਂ ਪਰੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਹੋ ਕੋ ਕੈਸੇ, ਉਹਨੂੰ ਕਿਵੇਂ ਕੋਈ ਬਿਆਨ ਕਰ ਸਕਦਾ।
ਤੇਰੀ ਭਵਨ ਜੋਤ ਰਹੇ ਲਿਵਲਾਈ।
ਤਿੰਨੇ ਭਵਨਾਂ ਦੇ ਵਿੱਚ ਉਹ ਜੋਤ ਇੱਕ ਸਮਾਨ ਵਰਤ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਜਿਹੜੇ ਗੁਰਮੁਖ ਨੇ ਉਹ ਜੋਤ ਦੇ ਵਿੱਚ ਲਿਵ ਲਾ ਕੇ ਰਹਿੰਦੇ ਆ।
ਸੁਰ ਨਰ ਨਾਥ ਸੱਚੇ ਸਰਨਾਈ,
ਜਿਤਨੇ ਵੀ ਸੁਰ ਦੇਵਤੇ ਆ, ਨਰ ਮਨੁੱਖ ਨੇ, ਨਾਥ ਮੰਨੇ ਆ ਜਿਤਨੇ ਵੀ ਮਹਾਰਾਜ, ਕਹਿੰਦੇ ਸਾਰੇ ਭਾਈ ਉਹ ਵਾਹਿਗੁਰੂ ਦੇ ਸ਼ਰਨ ਵਿੱਚ ਹਨ।
ਆਨੰਦ ਮੂਲ ਅਨਾਥ ਆਧਾਰੀ,
ਉਹ ਕੈਸਾ ਆਨੰਦ ਦਾ ਮੂਲ ਹੈ, ਆਨੰਦ ਦੀ ਪ੍ਰਾਪਤੀ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਹੋਣੀ ਆ। ਅਨਾਥ ਆਧਾਰੀ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੈ, ਉਹ ਬੇਸਹਾਰਿਆਂ ਦਾ ਬੇਆਸਰਿਆਂ ਦਾ ਆਸਰਾ, ਅਨਾਥਾਂ ਦਾ ਨਾਥ ਹੈ, ਆਧਾਰੀ ਆਸਰਾ ਦੇਣ ਵਾਲਾ, ਆਧਾਰ ਰਿਜਕ ਦੇਣ ਵਾਲਾ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਜਿਹੜੇ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਦੱਸੇ ਮਾਰਗ ਤੇ ਚਲਦਿਆਂ ਹੋਇਆ ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਉਹ ਗੁਰੂ ਦੇ ਗੁਰਮੰਤਰ ਦੀ ਕਮਾਈ ਕਰਦੇ ਆ ਮਹਾਰਾਜ, ਕਹਿੰਦੇ ਸਹਿਜ ਵਿਚਾਰੀ, ਸਹਿਜ ਵਿੱਚ ਸਮਾ ਜਾਂਦੇ ਆ, ਗਿਆਨ ਅਵਸਥਾ ਪਾ ਲੈਂਦੇ ਆ।
ਭਗਤ ਵਛਲ ਭੈ ਕਾਟਨ ਹਾਰੇ,
ਉਹ ਵਾਹਿਗੁਰੂ ਭਗਤ ਵਛਲ ਹੈ, ਭਗਤਾਂ ਨੂੰ ਪਿਆਰ ਕਰਨ ਵਾਲਾ, ਜਿਹੜੇ ਭਗਤ ਭਗਤੀ ਕਰਦੇ ਆ ਨਾ ਉਹਨਾਂ ਨੂੰ ਪਿਆਰ ਕਰਦਾ, ਉਹਨਾਂ ਦਾ ਭੈ ਕੱਟ ਦਿੰਦਾ, ਜਿਵੇਂ ਭਗਤ ਨਾਮਦੇਵ ਦਾ ਭੈ ਕੱਟਿਆ। ਜਲਗਨੀ ਦੇ ਵਿੱਚ ਕੱਤਿਆ, ਜਲਨ ਡੁੱਬਾ, ਗੁਰਪ੍ਰਸਾਦ ਭਗਤ ਪ੍ਰਹਿਲਾਦ ਦਾ ਭੈ ਕੱਟਿਆ। ਇਉਂ ਉਹ ਆਪਣੇ ਭਗਤਾਂ ਨੂੰ ਪਿਆਰ ਕਰਦਾ।
ਮੈਂ ਮਾਰ ਮਿਲੇ ਭਗਤਾਰੇ,
ਕਹਿੰਦੇ ਜੀ ਸੁਖੈਨ ਤਰੀਕਾ ਕੀ ਆ ਉਹਨੂੰ ਮਿਲਣ ਦਾ। ਮਾਰੇ ਕਹਿੰਦੇ ਹਉਂ ਮੈਂ ਮਾਰ, ਆਪਣੀ ਹਉਂ ਮੈਂ ਛੱਡ ਦੋ, ਮੈਂ ਹਾਂ ਮੈਂ ਕੀਤਾ ਮੈਂ ਕਰਾਂਗਾ, ਮੈਂ ਇਹ ਛੱਡ ਦੇ, ਹਉਂ ਮੈਂ ਹਾਂ ਆਪਣੀ ਹੋਂਦ ਛੱਡ ਦੇ। ਮਹਾਰਾਜ ਕਹਿੰਦੇ ਜਬ ਹਮ ਹੋਤੇ, ਜਿੰਨਾ ਚਿਰ ਮੈਂ ਆ ਨਾ ਤਬ ਤੂੰ ਨਾ ਹੀ, ਉਹਨਾਂ ਚਿਰ ਰੱਬ ਦੀ ਪ੍ਰਾਪਤੀ ਨਹੀਂ, ਨੇੜੇ ਤੇੜੇ ਵੀ ਨਹੀਂ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਭਗਤ ਜੀ ਕਹਿੰਦੇ ਹੁਣ ਮੈਂ ਹੈ ਹੀ ਨਹੀਂ ਕਿਤੇ, ਹੁਣ ਤੂੰ ਹੀ ਆ। ਇਸ ਕਰਕੇ ਮਹਾਰਾਜ ਕਹਿੰਦੇ ਹਉਂ ਮੈਂ ਮਾਰ, ਹਉਂ ਮੈਂ ਨੂੰ ਮਾਰ ਕੇ ਮਿਲੇ ਪੱਗ ਧਾਰੇ, ਉਹ ਵਾਹਿਗੁਰੂ ਦੇ ਪ੍ਰਾਪਤੀ ਦੇ ਰਸਤੇ ਤੇ ਚੱਲੇ ਆ।
ਅਨੇਕ ਯਤਨ ਕਰ ਕਾਲ ਸੰਤਾਏ,
ਬੇਨਤੀ ਕਰਨੀ ਸਿਖਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ, ਬੜੇ ਯਤਨ ਕਰਦੇ ਆ ਪਰ ਇਹ ਕਾਲ ਦਾ ਦੁੱਖ ਨਹੀਂ ਮਿਟਦਾ, ਕਾਲ ਬੜਾ ਸੰਤਾਉਂਦਾ।
ਮਰਨ ਲਿਖਾਏ ਮੰਡਲ ਮਹਿ ਆਏ,
ਜਿਹੜਾ ਵੀ ਜੀਵ ਇੱਥੇ ਪੈਦਾ ਹੋਇਆ ਉਹ ਮੌਤ ਲਿਖਾ ਕੇ ਆਇਆ, ਉਸੇ ਵੇਲੇ ਤੋਂ ਕਾਲ ਦਾ ਪਹਿਰਾ ਨਾਲ ਹੋ ਗਿਆ, ਉਸੇ ਵੇਲੇ ਤੋਂ ਕਾਲ ਰਾਖੀ ਕਰ ਰਿਹਾ, ਜਿੰਨਾ ਸਮਾਂ ਲਿਖਿਆ ਉਹਨਾਂ ਚਲ ਕਾਲ ਰਾਖੀ ਕਰਦਾ ਹੈ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਆ ਗਿਆ, ਫਿਰ ਉਹ ਕਾਲ ਤੋਂ ਕੋਈ ਬਚਾ ਨਹੀਂ ਸਕਦਾ। ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੈ, ਮਹਾਰਾਜ ਕਹਿੰਦੇ ਬਿਖਮ ਥਾਨ ਬਸੰਤ ਉੱਚ ਹੈ, ਨਹ ਸਿਮਰੰਤ ਮਰਨ ਕਦੰਚ ਹੈ, ਹੋਵੰਤ ਆਗਿਆ ਭਗਵਾਨ ਪੁਰਖਾ ਨਾਨਕ ਕੀਤੀ ਸਾਸ ਅਕਰਖਤੇ। ਸਤਿਗੁਰੂ ਮਹਾਰਾਜ ਕਹਿੰਦੇ ਬੜੇ ਯਤਨ ਕੀਤੇ ਬਚਨ ਵਾਸਤੇ, ਪਰ ਜਿਹੜਾ ਸਮਾਂ ਲਿਖਿਆ ਸੀ ਉਹ ਲਿਖੇ ਹੋਏ ਸਮੇਂ ਤੇ ਹੀ ਕਾਲ ਆ ਗਿਆ। ਮਰਨ ਲਿਖਾਏ ਮੰਡਲ ਮਹਿ ਆਏ, ਇਹ ਮੰਡਲ ਧਰਤੀ ਤੇ ਇਸ ਸੰਸਾਰ ਦੇ ਵਿੱਚ ਮੌਤ ਲਿਖਾ ਕਰਕੇ ਹਰ ਜੀਵ ਆਇਆ।
ਜਨਮ ਪਦਾਰਥ ਦੁਬਿਧਾ ਖੋਵੈ,
ਫਿਰ ਜਿਹੜਾ ਇਹ ਸੰਸਾਰ ਵਿੱਚ ਆ ਕੇ ਜਨਮ ਲੈ ਕੇ ਇਹ ਜਨਮ ਦੀ ਸੋਝੀ ਪਾ ਲੈਂਦਾ ਨਾ, ਉਹਦੀ ਦੁਬਿਧਾ ਮਿਟ ਜਾਂਦੀ ਆ, ਉਹ ਸੰਗਤ ਵਿੱਚ ਆ ਜਾਂਦਾ ਵੀ ਮੇਰਾ ਅਸਲ ਟੀਚਾ ਇਹ ਹੈ, ਅਖੀਰਲੇ ਸਵਾਸ ਤੋਂ ਪਹਿਲਾਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਆ, ਬਾਕੀ ਸਾਰਾ ਕੁਝ ਜਿਹੜਾ ਪਰਿਵਾਰ ਮਿਲਿਆ, ਘਰ ਮਿਲਿਆ, ਇਹ ਘਰ ਕਿਰਾਏ ਦਾ ਮਕਾਨ ਹੀ ਸਮਝੋ, ਸਰੀਰ ਜਿਹੜਾ ਹੈ ਕਿਰਾਏ ਦਾ ਮਕਾਨ ਹੈ, ਇਹਦੇ ਵਿੱਚ ਰਹਿੰਦਿਆਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ, ਇਹਦੀ ਸਾਰੀ ਉਮਰ ਪਾਲਣਾ ਪੋਸਣਾ ਹੀ ਨਹੀਂ ਕਰੀ ਜਾਣੀ। ਜਿਹੜਾ ਪਰਿਵਾਰ ਮਿਲਿਆ ਇਹ ਪੂਰਵ ਜਨਮ ਦੇ ਸੰਜੋਗੀ ਨੇ, ਅੰਤ ਨੂੰ ਕੋਈ ਸਹਾਈ ਨਹੀਂ ਹੋਣਾ, ਇਹ ਕੇਵਲ ਇਹਨਾਂ ਨਾਲ ਵਿਚਰਨਾ ਹੈ, ਪਰ ਮਨ ਸੁਰਤ ਵਾਹਿਗੁਰੂ ਨਾਲ ਰੱਖਣੀ ਹੈ। ਇਹ ਨਾ ਹੋਵੇ ਵੀ ਸਾਰੀ ਉਮਰ ਇਹਨਾਂ 'ਚ ਲੰਘਾ ਦਈਏ ਅਤੇ ਆਪਣਾ ਅੱਗਾ ਨਾ ਸਵਾਰੀਏ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਵੀ ਮੌਤ ਲਿਖੀ ਹੋਈ ਆ, ਆਉਣੀ ਆ, ਮੌਤ ਚੇਤੇ ਰੱਖਦੇ ਆ। ਜਦੋਂ ਮੌਤ ਚੇਤੇ ਰਹਿੰਦੀ ਆ ਫਿਰ ਰੱਬ ਵੀ ਚੇਤੇ ਰਹਿੰਦਾ। ਉਹ ਜਨਮ ਪਦਾਰਥ जीवन रूपी जन्म पदार्थ नूं संगत विच विता करके नाम जप के जित लैंदे आ, दुबला मेट लैंदे
आ।
उधर जिहड़े बगला बिरती वाले मनमुख ने उह आपे दी सोझे नहीं पाउंदे जीवन विच, सारी सारी उम्र बिता दिंदे आ। उन्हां नूं इही नहीं पता वी नाम जपना है, अद्धे इसे तरह ही टाइम बर्बाद करी जांदा जी, नाम किवें जपीए जी, ध्यान किवें धरीए। जिवें पंजा प्यारिआं ने कहा वाहिगुरू 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 करी चलो, वी कोई औखा है? मुखो कहना ही है वाहिगुरू वाहिगुरू, ये तो गुरु ने कृपा करनी अगे, अगे साडा काम थोड़ो है। इसलिए महाराज सच्चे पातशाह कहिंदे जिहड़े ऐसे बगले बिरती वाले ने उह सारी उम्र बिता दिंदे है, वह सारी सारी उम्र गुरु की शरण च ही नहीं आते, अमृत ही नहीं छकते, गुरु वाले ही नहीं बनते। कहते जी अमृत रखिया नहीं जाना, भले वह मानसो तुहानू की ने कहा भी तुसी अमृत नू रखना है, रखिया तो तुहाडी अमृत ने करनी है जमा तो, तुसी थोड़ा अमृत रखना, तुसी तो गुरु की दित्ती रायत रखनी है, गुरु ने तुहाडी रखिया करनी है जमा तो दोहां लोकां। ते जिहड़े फिरे आपा भाव नहीं जींदे जन्म पदार्थ दी, जिन्हां नूं सोझे नहीं भई प्राप्त मान खुदे वरिया, गोबिंद मिलन की इह तेरी वरिया, अवर काज तेरा किता ना काम, मिल साध संगत भज केवल नाम। ये जिन्हां नूं सोझे नहीं आउंदी, मारे कहिंदे भ्रम भ्रम रोवै, वो इत्थे भी भटकदे आ, परलोक च भी दुखी हुंदे आ, अंत फिर पछताउंदे रोंदे आ।
पढ़तो सुनतो एक,
इधर जेडे हंस विरती वाले संत ने गुरमुख ने उन्हां दा जीवन कैसा, मारे कहिंदे कहे तो पढ़तो सुनतो एक, कहे तो मुखो शब्द ही बोलदे आ, पढ़ तो जे पढ़दे आ शब्द ही पढ़दे आ, सुन तो जे सुनदे आ ओह गंधन बैन गंदे गीत नहीं सुनदे, वह गुरबाणी भी सुनते हैं। ये केवल एक वाहिगुरु की नाम बाणी दे विच ही उह सुरत जोड़दे
टेक।
जदों उहनां दा जीवन गुरमुख नादम गुरमुख वेदम गुरमुख रहिआ समाई ऐसा जीवन हो जांदा गुरमुख दा, तां महाराज कहिंदे उह धीरज धारी हो जांदे आ, उह तत्ती तवी ते बहि के भी डोलदे नहीं हन, मत्थे तो आरे नाल चीरे जा रहे आ डोलदे नहीं, जलाद कूणी कोलों कट्टन लगदा है तां धीरज इन्ना है, कह दिंदे आ भाई तेरे मालक दा हुक्म है बंद बंद कट्टन दा, ये कूणी तो पहला गुट है, गुट तो पहला उंगलियां दे 15 जोड़ ने, इन्हां नूं भी कट। वह धर्म धर्म दे विच पक्के होंदे आ, धर्म जिहड़ा है इहदियां 10 निशानियां ने, खिमा अहिंसा दया मरिद सत वचन तपदान सील सौज तृष्णा बिना धर्म लिंग दस जान, ये 10 चिन्ह 10 निशानियां धर्म दियां, दसे उहनां दे अंदर हुंदियां। मारे कहिंदे धरनी धर टेक, धरती का जो आसरा वाहिगुरु है उहदे आसरे रहिंदे, किसी दी होर मन च टेक भरोसा नहीं रखते, केवल वाहिगुरु दे प्राण रहिंदे, उन्हां नूं वाहिगुरु दा ही आसरा है। इसलिए महाराज सच्चे पातशाह जी कहिंदे जिहड़े प्रभु दे प्यारे ने उह धीरज धारी धर्म दे धारण वाले वाहिगुरु दे आसरे प्राण रहिंदे आ।
जत सत संजम हृदय समाए,
जे कोई भाई है तां जत रखदा है, जत पहारा धीरज सुनियार अहरन मत वेद हथियार, जे कोई भैण है बीबी है माता है तां सत रखदी है, सत प्रतगी हुंदी है। जत सत संजम, संजम इंद्रियां दा दमन करदे आ, इंद्रियां दे पिछे लग के जे अखां कुछ वेखण नूं कहिंदियां उस पासे नहीं संजम रखदे आ, शर्मखंड दे विच कन्न कुछ गंदा सुणन नूं कहिंदे उधर रोकदे आ, निंदिया चुगली सुणनी मिठी लगदी आ, कन्न रोक कन्नां नूं रोकदे आ गुरमुख वी नहीं, निंदिया नहीं सुणनी, झूठ नहीं सुणना, चुगली नहीं सुणनी, मुखो झूठ नहीं बोलना, इउं जीवन संजम वरतदे आ। हृदय समाए, उन्हां दे हिरदे विच नाम रतन
वसिया,
उन्हां दा जिहड़ा मन है उह तुरिया पद दे विच पतीत जांदा है, ਤੁਰਿਆ ਪਾਦੇ ਵਿੱਚ ਮਹਾਰਾਜ ਕਹਿੰਦੇ ਉਹ ਸਮਾਜ ਆਉਂਦੇ ਹਨ
ਸੱਚੇ ਨਿਰਮਲ ਮੈਲ ਨਾ ਲਾਗੈ
ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨਿਰਮਲ ਮੈਲ ਤੋਂ ਰਹਿਤ ਜੋ ਵਾਹਿਗੁਰੂ ਹੈ ਉਹਦੇ ਵਿੱਚ ਸਮਾਏ ਹੋਣ ਕਰਕੇ ਉਹਨਾਂ ਨੂੰ ਫਿਰ ਮੈਲ ਨਹੀਂ ਲੱਗਦੀ ਉਹਨਾਂ ਨੂੰ ਕੋਈ ਵਿਕਾਰ ਪੋ ਨਹੀਂ ਸਕਦਾ
ਕੈ ਸ਼ਬਦ ਪਰਮ ਭਉ ਭਾਗੈ
ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖ ਦਾ ਜ਼ਿਕਰ ਆਉਂਦਾ ਹੈ ਦਸਮ ਗ੍ਰੰਥ ਦੇ ਵਿੱਚ ਗੁਰੂ ਕਾ ਸਿੱਖ ਲਾਹੌਰ ਦੇ ਵਿੱਚ ਬਾਦਸ਼ਾਹ ਦੇ ਮਹਿਲ ਦੀ ਡਿਊਟੀ ਦੇ ਵਿੱਚ ਡਿਊਟੀ ਕਰਦਾ ਸੀ ਬਾਦਸ਼ਾਹ ਦੀ ਲੜਕੀ ਦਾ ਮਨ ਮੋਹਿਤ ਹੋ ਗਿਆ ਸਿੱਖ ਤੇ ਤੇ ਲੜਕੀ ਨੇ ਕਿਹਾ ਵੀ ਮੈਂ ਇਸੇ ਸਿੱਖ ਨਾਲ ਹੀ ਵਿਆਹ ਕਰਾਉਣਾ ਹੈ ਪਰ ਸਿੱਖ ਗੁਰੂ ਕਾ ਗੁਰੂ ਕੇ ਰਹਿਤ ਵਿੱਚ ਪਰਿਪੱਕ ਸੀ ਉਹ ਸਿੱਖ ਨੂੰ ਜਦੋਂ ਪਤਾ ਲੱਗਿਆ ਨਾਲ ਦੇ ਪਹਿਰੇਦਾਰ ਨੇ ਵਧਾਈ ਦਿੱਤੀ ਵੀ ਤੈਨੂੰ ਵਧਾਈ ਹੋਵੇ ਕੱਲ ਤਾਂ ਤੂੰ ਬਾਦਸ਼ਾਹ ਦਾ ਜਵਾਈ ਬਣ ਜਾਣਾ ਹੈ ਸਿੱਖ ਕਹਿਣ ਲੱਗਿਆ ਵੀ ਤੂੰ ਮੇਰਾ ਮਿੱਤਰ ਹੈ ਜੇ ਮਿੱਤਰ ਹੈ ਤਾਂ ਅੱਜ ਦੀ ਰਾਤ ਨਾ ਪਤਾ ਲੱਗਣ ਦੇਈ ਮੈਨੂੰ ਲੰਘ ਜਾਣ ਦੇ ਸਿੱਖ ਉਸੇ ਵੇਲੇ ਉੱਥੋਂ ਚਲਿਆ ਗਿਆ ਚਲਦਾ ਚਲਦਾ ਰਸਤੇ ਦੇ ਵਿੱਚ ਜਾ ਰਿਹਾ ਇੱਧਰ ਜਦੋਂ ਬਾਦਸ਼ਾਹ ਨੂੰ ਪਤਾ ਲੱਗਿਆ ਬਾਦਸ਼ਾਹ ਕੋਲ ਹੁਲੀਆ ਬਣਿਆ ਹੁੰਦਾ ਸੀ ਹਰ ਸਿਪਾਹੀ ਦਾ ਉਹ ਹੁਲੀਏ ਬੰਡਵਾ ਦਿੱਤੇ ਤੇ ਅੱਗੇ ਜਿੱਥੇ ਉਹ ਸਿੱਖ ਕਿਤੇ ਧਰਮਸਾਲ 'ਚ ਰੁਕਿਆ ਜਾ ਕੇ ਆਰਾਮ ਕਰਨ ਲਈ ਉੱਥੋਂ ਧਰਮਸਾਲਾ ਦਾ ਜਿਹੜਾ ਮੁਖੀ ਸੀ ਉਹਨੂੰ ਜਦੋਂ ਹੁਲੀਆ ਮਿਲਿਆ ਉਹਨੇ ਦੇਖਿਆ ਵੀ ਇਹ ਸਿੱਖ ਤਾਂ ਮੇਰੇ ਕੋਲ ਹੈ ਇੱਥੇ ਰਾਤ ਕੱਟਣ ਆਇਆ ਉਹਨੇ ਉੱਥੋਂ ਦੇ ਨੇੜੇ ਦੇ ਥਾਣੇਦਾਰ ਨੂੰ ਸੁਨੇਹਾ ਦਿੱਤਾ ਥਾਣੇਦਾਰ ਨੂੰ ਵੀ ਉਹ ਹੁਲੀਆ ਮਿਲਿਆ ਹੋਇਆ ਸੀ ਬਾਦਸ਼ਾਹ ਵੱਲੋਂ ਤੇ ਨਾਲ ਹੁਕਮ ਆਇਆ ਹੋਇਆ ਸੀ ਵੀ ਪਹਿਲੋਂ ਸਤਿਕਾਰ ਦੇਣਾ ਹੈ ਪੁੱਛਣਾ ਵੀ ਜੇ ਮੇਰਾ ਜਵਾਈ ਬਣਨਾ ਕਬੂਲ ਕਰਦਾ ਹੈ ਤਾਂ ਉਹਨੂੰ ਪਾਲਕੀ 'ਚ ਬਿਠਾ ਕੇ ਲਿਆਇਓ ਤੇ ਜੇ ਉਹ ਨਹੀਂ ਕਬੂਲ ਕਰਦਾ ਤਾਂ ਸਿਰ ਵੱਢ ਕੇ ਲਿਆਇਓ ਸਿੱਖ ਨੂੰ ਥਾਣੇਦਾਰ ਨੇ ਕਿਹਾ ਵੀ ਆਹ ਵੇਖ ਰੁੱਕਾ ਆਇਆ ਪ੍ਰਵਾਨਾ ਹੁਕਮ ਆਇਆ ਬਾਦਸ਼ਾਹ ਦਾ ਤੂੰ ਖੁਸ਼ ਨਸੀਬ ਆ ਜਿਹੜਾ ਸਾਨੂੰ ਇਹ ਕੁਝ ਨਹੀਂ ਪ੍ਰਾਪਤ ਤੈਨੂੰ ਪ੍ਰਾਪਤ ਹੋ ਰਿਹਾ ਤੂੰ ਬਾਦਸ਼ਾਹ ਦਾ ਜਵਾਈ ਬਣ ਜਾ ਰਿਹਾ ਸਿੱਖ ਕਹਿਣ ਲੱਗਿਆ ਨਹੀਂ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦਾ ਹੁਕਮ ਨਹੀਂ ਹੈ ਮੈਂ ਨਹੀਂ ਬਾਦਸ਼ਾਹ ਦੀ ਲੜਕੀ ਨਾਲ ਨਿਕਾਹ ਕਰਾਉਣਾ ਮੈਂ ਆਪਣਾ ਧਰਮ ਨਹੀਂ ਛੱਡਣਾ ਤਾਂ ਫਿਰ ਕਹਿਣ ਲੱਗਿਆ ਵੀ ਦੇਖ ਲੈ ਨਾਲ ਦੂਸਰਾ ਹੁਕਮ ਵੀ ਹੈ ਸਿੱਖ ਕਹਿਣ ਲੱਗਿਆ ਇਹ ਮੈਨੂੰ ਪ੍ਰਵਾਨ ਹੈ ਧੰਨ ਸੀ ਸਿੱਖ ਉਹ ਸਿੱਖ ਨੇ ਆਪਣਾ ਸੀਸ ਅੱਗੇ ਕੀਤਾ ਸਿਰ ਵੱਢਿਆ ਗਿਆ ਥਾਲ ਵਿੱਚ ਸਿਰ ਰੱਖ ਕੇ ਉੱਪਰ ਕੱਪੜਾ ਪਾ ਕੇ ਬਾਦਸ਼ਾਹ ਦੇ ਦਰਬਾਰ 'ਚ ਭੇਜਿਆ ਬਾਦਸ਼ਾਹ ਦੀ ਲੜਕੀ ਨਾਲ ਬੈਠੀ ਹੈ ਤਾਂ ਦਸਮ ਗ੍ਰੰਥ ਵਿੱਚ ਜ਼ਿਕਰ ਹੈ ਮਹਾਰਾਜ ਦਸਮ ਪਾਤਸ਼ਾਹ ਲਿਖਦੇ ਹੈ ਸਵਾ ਗਲਿਸ਼ਟ ਸਿਰ ਉੱਪਰ ਉੱਠਿਓ ਤਊ ਨਾ ਕਬੂਲੀ ਨਾਰ ਕਹਿੰਦੇ ਜਦੋਂ ਬਾਦਸ਼ਾਹ ਦੀ ਲੜਕੀ ਕੱਪੜਾ ਚੁੱਕ ਕੇ ਸਿੱਖ ਦੇ ਸਿਰ ਨੂੰ ਹੱਥ ਲਾਉਣ ਲੱਗੀ ਨਾ ਉਹਦਾ ਹੱਥ ਸ਼ੋਹ ਨਹੀਂ ਸਕਿਆ ਸਵਾ ਗਿੱਠ ਸਿਰ ਉੱਪਰ ਉੱਠ ਖੜਿਆ ਥਾਲ ਤੋਂ ਮਹਾਰਾਜ ਕਹਿੰਦੇ ਪਹਿਲੋਂ ਦੇਖੋ ਸਿੱਖ ਨੇ ਆਪਣਾ ਧਰਮ ਨਹਾਇਆ ਸ਼ਹੀਦ ਹੋਣ ਤੋਂ ਬਾਅਦ ਉਹਦਾ ਧਰਮ ਗੁਰੂ ਨੇ ਨਿਭਾਇਆ ਇਹ ਹੈ ਸਿੱਖ ਦਾ ਜੀਵਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਐਸੇ ਗੁਰਸਿੱਖ ਨੇ ਉਹਨਾਂ ਨੂੰ ਵਿਕਾਰ ਦੀ ਮੈਲ ਨਹੀਂ ਲੱਗ ਸਕਦੀ
ਸੂਰਤ ਮੂਰਤ ਆਦਿ ਅਨੂਪ
ਉਹਨਾਂ ਦਾ ਜਿਹੜਾ ਭਰਮ ਤੇ ਭੈ ਆ ਗੁਰੂ ਦੀ ਸ਼ਬਦ ਦੀ ਕਮਾਈ ਨਾਲ ਮਿਟ ਜਾਂਦਾ ਮਹਾਰਾਜ ਕਹਿੰਦੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਸੂਰਤ ਮੂਰਤ ਆਦਿ ਅਨੂਪ ਉਹਦਾ ਨਾ ਕੋਈ ਰੂਪ ਹੈ ਨਾ ਕੋਈ ਰੇਖ ਹੈ ਕੋਈ ਮੂਰਤੀ ਵੀ ਨਹੀਂ ਹੈ ਉਹ ਸਭ ਕੁਝ ਤੋਂ ਬਾਹਰਾ ਹੈ ਆਦਿ ਕਾਲ ਤੋਂ ਹੀ ਹੈ ਮੁੱਢ ਤੋਂ ਹੀ ਹੈ ਉਹਦਾ ਅੰਤ ਨਹੀਂ ਹੈ ਅਨੂਪ ਉਪਮਾ ਤੋਂ ਰਹਿਤ ਹੈ
ਨਾਨਕ ਜਾਚੈ ਸਾਚ ਸਰੂਪ
ਮਹਾਰਾਜ ਕਹਿੰਦੇ ਆ ਗੁਰਸਿੱਖਾ ਅਰਦਾਸ ਕਰ ਹੇ ਵਾਹਿਗੁਰੂ ਐਸੇ ਸੱਚੇ ਸਰੂਪ ਦੀ ਮਹਾਰਾਜ ਸਾਨੂੰ ਵੀ ਬਖਸ਼ਿਸ਼ ਕਰੋ ਐਸੇ ਸੱਚ ਸਰੂਪ ਦੀ ਪ੍ਰਾਪਤੀ ਸਤਿਗੁਰੂ ਜੀ ਸਾਨੂੰ ਵੀ ਕਰਵਾਓ ਇਹ ਅਸ਼ਟਪਦੀ ਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ ਜੋ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੀ ਹਿਰਦੇ ਵਿੱਚ ਥਾਂ ਦੇਣਾ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ
ਸੂਰਤ ਮੂਰਤ ਆਦਿ ਅਨੂਪ नानक जाचे साच स्वरूप।
वाहिगुरु जी का खालसा, वाहिगुरु जी की फतेह।